प्रभु की हार पत्थर सुना रब की हार कथा
Thank you. ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। वाहिगुरु जी सतनाम श्री वाहिगुरु मेरी मेरी कैरों करते दुर्योधन से पाई बारह योजन छत्र चले था देही गिरजन खाई पावे बंदिया पावे बंदिया तेरा मान नारी पावे बंदिया तेरा मान नारी नो पावे भावे बंदे तेरा मान नारीनु मान नारीनु तेरा मान नारीनु मान नारीनु तेरा पावे मूर्ख तेरा मानना पावे मूर्ख तेरा मानना पावे पावे
माई कुच्चा करन वाला
हरीनो पावे तेरा मानना मानना हरीनो तेरा मानना हरीनो
मानना हरीनु तेरा मानना हरीनु
ओए पावे मूर्खा तेरा मानना हरी पावे मूर्खा मानना हरीनु पावे पावे
तेरा मानना
हरीनो पावे मूर्खा तेरा
थोड़ा थोड़ा वीर अगे नू होके बह जान ता जो पिछे होर संगत बैठ सके थोड़ा थोड़ा फुट फुट के कोशिश करो जिन्हां कोल थां थोड़ा जिहा अगे जाओ रस्तियां च बहा लियो संगत बई करते जन्म गयो मेरी करते जन्म मेरी मेरी करते जन्म गयो मेरी करते जन्म गयो जी मेरी करते जन्म गयो
ਬਰਸ ਕਛ ਦੇਵ ਨਾ ਪੂਜਾ ਤੀਸ ਬਰਸ ਕਛ ਦੇਵ ਨਾ ਪੂਜਾ ਫਿਰ ਪਛਤਾਨਾ ਫਿਰ
ਅੰਤੇ ਚੱਲਦੇ
ਵਾਹਿਗੁਰੂ ਵਾਹਿਗੁਰੂ
ਬਿਰਥਾ ਜਨਮ ਗਵਾਇਆ ਇਸ ਮਨ ਅੰਤਲੇ ਨੇ ਬਿਰਥਾ ਜਨਮ ਗਵਾਇਆ ਇਸ ਮਨ ਅੰਤਲੇ ਨੇ ਬਿਰਥਾ ਜਨਮ ਗਵਾਇਆ ਇਸ ਮਨ ਬਿਰਥਾ ਜਨਮ ਗਵਾਇਆ ਬਿਰਥਾ ਜਨਮ ਗਵਾਇਆ ਇਸ ਮਨ ਅੰਦਲੇ ਨੇ ਬਿਰਥਾ ਜਨਮ ਗਵਾਇਆ ਇਸ ਮਨ ਅੰਦਲੇ ਬਿਰਥਾ ਜਨਮ ਗਵਾਇਆ ਇਸ ਮਨ ਅੰਦ
ਬੋਲੋ ਬੋਲੋ ਬਈ
ਬਿਰਥਾ ਜਨਮ ਗਵਾਇਆ ਇਸ ਮਨ ਅੰਦ ਪੜੋ ਇਸ ਮਨ ਅੰਦਰੇ ਕੀਤੀ ਨਾ ਕੋਈ ਨੇਕ ਕਮਾਈ ਕੀਤੀ ਨਾ ਕੋਈ ਨੇਕ ਕਮਾਈ
ਕੀਤੀ ਨਾ ਕੋਈ ਨੇਕ ਕਮਾਈ
ਕੀਤੀ ਨਾ ਕੋਈ ਨੇਕ ਕਮਾਈ ਵਿੱਚ ਵਿਸ਼ਿਆਂ ਦੇ ਉਮਰ ਗਵਾਈ ਵਿੱਚ ਵਿਸ਼ਿਆਂ ਦੇ ਉਮਰ ਗਵਾਈ
ਵਿੱਚ ਵਿਸ਼ਿਆਂ ਦੇ ਉਮਰ ਗਵਾਈ
ਵਿੱਚ ਵਿਸ਼ਿਆਂ ਦੇ ਉਮਰ ਗਵਾਈ ਬੋਲ ਵਿੱਚ ਵਿਸ਼ਿਆਂ ਦੇ ਸਤ ਸੰਗ ਮਨੋ ਬੁਲਾਇਆ ਇਸ ਮਨ ਅੰਦਲੇ ਨੇ ਸਤ ਸੰਗ ਮਨੋ ਬੁਲਾਇਆ ਇਸ ਮਨ ਅੰਦਲੇ ਨੇ
ਸਤ ਸੰਗ ਮਨੋ ਬੁਲਾਇਆ ਇਸ ਮਨ ਅੰਦਲੇ ਨੇ ਸਤ ਸੰਗ ਮਨੋ ਬੁਲਾਇਆ ਇਸ ਮਨ
ਅੰਦਲੇ ਨੇ ਗੱਜ ਕੇ ਉਹ ਜੀ ਬਿਰਥਾ ਜਨਮ ਗਵਾਇਆ ਇਸ ਮਨ ਅੰਦਲੇ ਨੇ ਬਿਰਥਾ ਜਨਮ ਗਵਾਇਆ ਇਸ ਮਨ ਅੰਦਲੇ ਨੇ ਬਿਰਥਾ ਜਨਮ ਗਵਾਇਆ ਇਸ ਮਨ ਅੰਦਲੇ ਨੇ ਭਾਈ ਬਿਰਥਾ ਜਨਮ ਕੱਜ ਕੇ ਜਨਮ ਇੱਕ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕਾਗਰ ਚਿਤ ਹੋ ਕੇ ਥੋੜਾ ਚਿਰ ਬੈਠਣ ਦਾ ਯਤਨ ਕਰੋ ਦੂਰੋਂ ਨੇੜਿਓਂ ਚੱਲ ਕੇ ਅੱਜ ਹਫ਼ਤਾਵਾਰੀ ਪ੍ਰੋਗਰਾਮ ਦੇ ਲਾਸਟ ਦੀਵਾਨ ਵਿੱਚ ਐਤਵਾਰ ਹਾਜ਼ਰੀ ਭਰ ਰਹੇ ਹਾਂ ਦੇਸ਼ ਵਿਦੇਸ਼ ਵਿੱਚ ਘਰਾਂ ਵਿੱਚ ਬੈਠ ਕੇ ਵੀ ਸੰਗਤਾਂ ਇਸ ਪ੍ਰੋਗਰਾਮ ਨੂੰ ਸਰਵਣ ਕਰਦੀਆਂ ਹਨ ਸੋ ਜਿਹੜੇ ਲਗਾਤਾਰ ਸੁਣਦੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਸਮਝ ਹੈ ਕਿ ਮੈਂ ਸਮਝਾਉਣਾ ਹੀ ਇਹ ਚਾਹੁੰਦਾ ਹਾਂ ਕਿ ਆਪਣੇ ਆਪ ਨੂੰ ਤਕੜਾ ਕਰੋ ਆਪਣੇ ਆਪ ਨੂੰ ਸਟਰੋਂਗ ਕਰੋ ਕਰਨਾ ਆਪ ਪੈਂਦਾ ਕੋਈ ਜਿਹੜਾ ਕੋਚ ਹੁੰਦਾ ਹੈ ਉਹ ਤੁਹਾਨੂੰ ਜਿਮ ਦੇ ਵਿੱਚ ਐਕਸਰਸਾਈਜ਼ ਕਰਨੀ ਦੱਸ ਸਕਦਾ ਹੈ ਬਈ ਆ ਕਰ ਏਦਾਂ ਕਰ ਲੱਤਾਂ ਵਾਸਤੇ ਆ ਐਕਸਰਸਾਈਜ਼ ਠੀਕ ਹੈ ਬਾਹਾਂ ਵਾਸਤੇ ਆ ਐਕਸਰਸਾਈਜ਼ ਠੀਕ ਹੈ ਪਰ ਕਰਨੀ ਐਕਸਰਸਾਈਜ਼ ਆਪ ਨੂੰ ਹੀ ਪੈਂਦੀ ਹੈ ਕਰਨੀ ਆਪ ਐਦਾਂ ਕੋਈ ਨਹੀਂ ਹੈ ਕਿ ਕੋਚ ਆਵੇ ਤੇ ਤੇਰੇ ਡੋਲੇ ਫਿੱਟ ਕਰ ਦੇਵੇ ਆ ਕੇ। ਕੋਈ ਵੀ ਕੋਚ ਆਵੇ ਜਿਹੜਾ ਤੇਰੇ ਸਰੀਰ ਨੂੰ ਏਦਾਂ ਹੀ ਉਹਨੇ ਬਣਾ ਦੇਣਾ ਆਪਣੇ ਹੱਥ ਨਾਲ, ਬਣਾਉਣਾ ਆਪ ਪੈਂਦਾ। ਕੋਚ ਸਿਰਫ ਤੇ ਸਿਰਫ ਦੱਸ ਸਕਦਾ, ਹੋਰ ਕੁਛ ਨਹੀਂ। ਇਸੇ ਤਰ੍ਹਾਂ ਜਿਹੜਾ ਮੈਂਟਲੀ ਸਟਰੋਂਗ ਹੋਣਾ ਹੈ, ਇਹ ਅਸੀਂ ਤੁਸੀਂ ਆਪ ਹੋਣਾ। ਤੇ ਜਿਹੜੀ ਮਾਇੰਡ ਦੀ ਜਿੰਮ ਹੈ, ਮੈਂ ਅੱਗੇ ਵੀ ਬੜੀ ਵਾਰੀ ਗੱਲ ਕੀਤੀ ਹੈ, ਫਿਜੀਕਲੀ ਜਿੰਮ ਹੁੰਦੀ ਹੈ ਉਹ ਤੇ ਬਾਹਰ ਆਪਾਂ ਵੇਖਦੇ ਹਾਂ, ਤੁਸੀਂ ਭਾਵੇਂ ਡੰਡ ਲਾ ਲਓ, ਜਿੰਮ ਬਾਹਰ ਹੈ ਜਿਹੜਾ ਸਰੀਰ ਨੂੰ ਤਕੜਾ ਕਰਨਾ ਹੈ, ਪਰ ਦੁੱਖ ਤਕਲੀਫਾਂ ਜਿਹੜੀਆਂ ਨੇ ਇਹ ਸਾਡੇ ਮਾਇੰਡ ਨੂੰ ਸਟਰੋਂਗ ਕਰਦੀਆਂ ਨੇ, ਜਿੰਮ ਨੇ। ਜਿਹੜੇ ਬੰਦੇ ਦੀ ਜ਼ਿੰਦਗੀ 'ਚ ਦੁੱਖ ਤਕਲੀਫਾਂ ਜ਼ਿਆਦਾ ਆਉਂਦੀਆਂ ਓਨਾ ਹੀ ਉਹ ਸਟਰੋਂਗ ਹੁੰਦਾ, ਓਨਾ ਹੀ ਉਹਦਾ ਐਕਸਪੀਰੀਅੰਸ ਜ਼ਿਆਦਾ ਹੁੰਦਾ। ਪ੍ਰੋਬਲਮਸ ਜਿਹੜੀਆਂ ਹਨ ਉਹਨਾਂ ਨੂੰ ਫੇਸ ਕਰਨ ਦਾ ਤਜਰਬਾ ਉਸ ਬੰਦੇ ਕੋਲ ਜ਼ਿਆਦਾ ਹੁੰਦਾ, ਜਿਹੜੇ ਬੰਦੇ ਨੇ ਜ਼ਿਆਦਾ ਮੁਸ਼ਕਲਾਂ ਆਪਣੀ ਜ਼ਿੰਦਗੀ ਵਿੱਚ ਹੱਲ ਕੀਤੀਆਂ ਹੁੰਦੀਆਂ ਨੇ। ਤਾਂ ਕਰਕੇ ਦੁੱਖ ਤਕਲੀਫਾਂ ਜਿਹੜੀਆਂ ਨੇ ਇਹ ਸਾਨੂੰ ਅੰਦਰੋਂ ਸਟਰੋਂਗ ਕਰਦੀਆਂ ਨੇ। ਤੇ ਮੈਂ ਅਰਜ਼ੇ ਕਰ ਰਿਹਾ ਕਿ ਜਿਹੜੇ ਬੰਦੇ ਲਗਾਤਾਰ ਦੀਵਾਨ ਸੁਣਦੇ ਹੈ, ਇੰਟਰਨੈਟ ਤੇ ਸੁਣਦੇ ਹੈ, ਉਹਨਾਂ ਨੂੰ ਪਤਾ ਹੈ ਕਿ ਮੈਂ ਇੱਕੋ ਗੱਲ ਤੇ ਬਾਰ 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 ਜ਼ੋਰ ਦੇ ਰਿਹਾ, ਅੰਦਰੋਂ ਸਟਰੋਂਗ ਹੋਵੋ, ਅੰਦਰੋਂ ਤਕੜੇ ਹੋਵੋ, ਡਿਪੈਂਡ ਨਾ ਹੋਵੋ ਕਿਸੇ ਉੱਤੇ, ਆਪਣੇ ਆਪ ਵਿੱਚ ਕੰਪਲੀਟ ਹੋ ਜਾਓ। ਫਲਾਣਾ ਮੇਰੀ ਜ਼ਿੰਦਗੀ ਚ ਆਏਗਾ ਮੈਂ ਤਾਂ ਕੰਪਲੀਟ ਹੋਵਾਂਗਾ, ਨਹੀਂ ਮੈਂ ਕੰਪਲੀਟ ਹਾਂ। ਫਲਾਣਾ ਮੇਰੀ ਜ਼ਿੰਦਗੀ ਚ ਖੁਸ਼ ਆਵੇਗਾ ਮੈਂ ਫਿਰ ਖੁਸ਼ ਹੋਵਾਂਗਾ, ਫਲਾਣਾ ਮੈਨੂੰ ਮਿਲ ਜਾਏਗਾ ਫਿਰ ਮੈਂ ਖੁਸ਼ ਹੋਵਾਂਗਾ, ਨਹੀਂ ਅੱਜ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ। ਮੇਰੇ ਪੁੱਤ ਹੋਏਗਾ ਮੈਂ ਖੁਸ਼ ਹੋ ਜਾਵਾਂਗਾ, ਨਹੀਂ ਮੈਂ ਅੱਜ ਹੀ ਖੁਸ਼ ਹਾਂ। ਮੈਂ ਅਮੀਰ ਬਣ ਜਾਵਾਂਗਾ ਮੈਂ ਖੁਸ਼ ਹੋ ਜਾਵਾਂਗਾ, ਨਹੀਂ ਮੈਂ ਅੱਜ ਹੀ ਖੁਸ਼ ਹਾਂ। ਮੈਨੂੰ ਨੌਕਰੀ ਮਿਲ ਜਾਏਗੀ ਫਿਰ ਮੈਂ ਖੁਸ਼ ਹੋ ਜਾਊਂਗਾ, ਇਹ ਭੁਲੇਖਾ ਹੀ ਹੈ ਤੇਰਾ। ਜੇ ਤੂੰ ਅੱਜ ਖੁਸ਼ ਨਹੀਂ ਹੋਇਆ ਤੂੰ ਨੌਕਰੀ ਮਿਲ ਕੇ ਵੀ ਖੁਸ਼ ਨਹੀਂ ਹੋਣਾ। ਜਿਨ੍ਹਾਂ ਨੂੰ ਨੌਕਰੀਆਂ ਮਿਲ ਗਈਆਂ ਪੁੱਛ ਲੈ ਵੀ ਖੁਸ਼ ਨੇ। ਜੇ ਤੂੰ ਇਹ ਕਹਿੰਦਾ ਵੀ ਮੈਂ ਪੁੱਤ ਮਿਲ ਜੂ ਫਿਰ ਮੈਂ ਖੁਸ਼ ਹੋ ਜੂ, ਜਿਨ੍ਹਾਂ ਦੇ ਪੰਜ ਪੰਜ ਨੇ ਉਹਨਾਂ ਨੂੰ ਪੁੱਛ ਲੈ ਵੀ ਖੁਸ਼ ਨੇ। ਤੂੰ ਕਹਿੰਦਾ ਅਮੀਰ ਹੋ ਜਾਊਂਗਾ ਫਿਰ ਖੁਸ਼ ਹੋ ਜਾਵਾਂਗਾ, ਪਰ ਜਿਹੜੇ ਅਮੀਰ ਨੇ ਉਹਨਾਂ ਨੂੰ ਪੁੱਛ ਲਓ ਵੀ ਖੁਸ਼ ਹੋ, ਨਹੀਂ ਏਦਾਂ ਹੁੰਦਾ ਹੀ ਨਹੀਂ। ਖੁਸ਼ੀ ਤੇ ਤੁਹਾਡੇ ਅੰਦਰ ਹੈ, ਜਿਹਨੂੰ ਕੰਡਿਆਂ ਤੇ ਖੁਸ਼ ਰਹਿਣਾ ਨਹੀਂ ਆਇਆ ਚਾਦ ਰੱਖਣਾ, ਉਹ ਮਹਿਲਾਂ ਤੇ ਵੀ ਮਹਿਲਾਂ ਵਿੱਚ ਵੀ ਖੁਸ਼ ਨਹੀਂ ਰਹਿ ਸਕਦਾ। ਜਿਹਨੂੰ ਪਾਣੀ ਪੀ ਕੇ ਸੰਤੁਸ਼ਟੀ ਖੁਸ਼ ਨਹੀਂ, ਉਹਨੇ ਦੁੱਧ ਪੀ ਕੇ ਵੀ ਖੁਸ਼ ਨਹੀਂ ਹੋਣਾ। ਖੁਸ਼ ਰਹਿਣਾ ਆ ਗਿਆ ਫਿਰ ਭਾਵੇਂ ਗਰੀਬੀ ਭਾਵੇਂ ਅਮੀਰੀ ਭਾਵੇਂ ਦੁੱਖ ਭਾਵੇਂ ਸੁੱਖ ਭਾਵੇਂ ਜੋ ਮਰਜ਼ੀ ਹੋਵੇ ਬੰਦਾ ਖੁਸ਼ ਰਹਿੰਦਾ। ਆਪਣੇ ਆਪ ਨੂੰ ਤਕੜਿਆ ਕਰਨਾ ਹੈ, ਖੁਸ਼ ਰਹਿਣਾ ਹੈ, ਇਹਦੀ ਜਾਂਚ ਸਿੱਖਣੀ ਹੈ। ਤੇ ਮੈਂ ਤੁਹਾਨੂੰ ਅੱਗੇ ਵੀ ਗੱਲ ਕੀਤੀ ਕੱਲ ਵੀ, ਇਹਦੀ ਇੱਕ ਪ੍ਰੈਕਟਿਸ ਹੈ, ਇੱਕ ਕਲਾ ਹੈ ਜਿਹੜੀ ਆ ਜਾਂਦੀ। ਖੁਸ਼ ਰਹਿਣਾ ਇੱਕ ਕਲਾ ਹੈ ਜਿਹੜੀ ਸਿੱਖੀ ਜਾਂਦੀ। ਸਦਾ ਖੁਸ਼ ਰਹਿਣਾ ਹੈ, ਸਦਾ ਖਿੜੇ ਖਿੜੇ ਰਹਿਣਾ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਕ ਨਾ ਮਨ ਤੇ ਧਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾ ਦੀ। ਜਿਹੜਾ ਬੰਦਾ ਇਹ ਸਮਝਦਾ ਹੈ ਕਿ ਮੈਂ ਆ ਅੱਜ ਦਾ ਮੇਰੇ ਕੋਲ ਟਾਈਮ ਹੈ ਤੇ ਮੈਂ ਅੱਜ ਪੂਰਾ ਚੜ੍ਹਦੀ ਕਲਾ ਚ ਰਹਿਣਾ, ਸਵੇਰੇ ਹੀ ਫੈਸਲਾ ਕਰੇ। ਨੋਟ ਕਰਿਓ ਆ ਹੁਣ ਗੱਲ ਧਿਆਨ ਨਾਲ ਸੁਣਨ ਵਾਲੀ ਹੈ। ਸਵੇਰੇ ਉੱਠੋ, ਪਿਛਲੇ ਹਫ਼ਤੇ ਮੈਂ ਕਿਹਾ ਸੀ ਜਦੋਂ ਤੁਸੀਂ ਉੱਠਣਾ ਕਹਿਣਾ ਵਾਹ ਇੱਕ ਦਿਨ ਹੋਰ ਮਿਲ ਗਿਆ, ਅੱਜ ਮਤਲਬ ਮੈਂ ਮਰਿਆ ਹੀ ਨਹੀਂ, ਰਾਤ ਮੈਂ ਉੱਠ ਪਿਆ, ਇੱਕ ਦਿਨ ਮੈਨੂੰ ਮਿਲ ਗਿਆ। ਤੇ ਨਾਲ ਤੁਸੀਂ ਪਤਾ ਕੀ ਕਹਿਣਾ ਹੈ, ਮੇਰੀ ਰਹਿੰਦੀ ਜ਼ਿੰਦਗੀ ਦਾ ਜਿਹੜੀ ਮੇਰੀ ਪਿੱਛੇ ਜ਼ਿੰਦਗੀ ਬਚਦੀ ਹੈ, ਮੇਰੀ ਰਹਿੰਦੀ ਜ਼ਿੰਦਗੀ ਦਾ ਅੱਜ ਪਹਿਲਾ ਦਿਨ ਹੈ, ਜਿਹੜੀ ਪਿੱਛੇ ਬਚ ਗਈ ਉਹਦਾ ਪਹਿਲਾ ਦਿਨ ਹੈ ਅੱਜ। ਮੇਰੀ ਰਹਿੰਦੀ ਜ਼ਿੰਦਗੀ ਦਾ ਅੱਜ ਪਹਿਲਾ ਦਿਨ ਹੈ ਤੇ ਮੈਂ ਅੱਜ ਖੁਸ਼ ਰਹਿਣਾ, ਮੈਂ ਹਰ ਮੁਸ਼ਕਲ ਨੂੰ ਫੇਸ ਕਰਨਾ, ਮੈਂ ਅੱਜ ਸਹਿਨਸ਼ੀਲ ਹੋ ਕੇ ਵਿਖਾਉਣਾ, ਮੈਂ ਚੜ੍ਹਦੀ ਕਲਾ ਚ ਰਹਿਣਾ। ਸਵੇਰੇ ਉੱਠ ਕੇ ਫੈਸਲਾ ਕਰ ਲਓ, ਯਾਦ ਰੱਖਣਾ, ਸੁਣੋ, ਮੇਰੀ ਜ਼ਿੰਦਗੀ ਮੰਨ ਲਓ 30 ਸਾਲ ਬਾਕੀ ਹੈ, ਮੈਂ ਆਪਣੀ ਗੱਲ ਕਰਾਂ, ਜੇ ਮੇਰੀ ਜ਼ਿੰਦਗੀ 20 ਸਾਲ ਬਾਕੀ ਹੈ, 20 ਸਾਲ ਦੀ ਜ਼ਿੰਦਗੀ ਦਾ ਅੱਜ ਪਹਿਲਾ ਦਿਨ ਹੈ। ਤੁਹਾਡੀ ਜ਼ਿੰਦਗੀ 'ਚ ਹਰ ਦਿਨ ਹੀ ਪਹਿਲਾ ਦਿਨ ਹੁੰਦਾ ਹੈ, ਤੇ ਜਿਹੜਾ ਆ ਘੰਟਾ ਚੱਲ ਰਿਹਾ ਹੈ, 1 ਤੋਂ 2, ਸਵਾ 1 ਹੋਇਆ ਨਾ ਹੁਣ, 1 ਵਜੇ ਤੋਂ ਲੈ ਕੇ 2 ਵਜੇ ਤੱਕ ਇੱਕ ਘੰਟਾ, ਇਹ ਮੇਰੀ ਜ਼ਿੰਦਗੀ ਦਾ ਪਹਿਲਾ ਘੰਟਾ ਚੱਲ ਰਿਹਾ, ਬਚ ਰਹੀ ਜ਼ਿੰਦਗੀ ਦਾ, ਪਿਛਲੀ ਜ਼ਿੰਦਗੀ ਦਾ। ਹੁਣ ਤੋਂ 1.25 ਘੰਟੇ ਬਾਅਦ ਇਹ ਮੇਰੀ ਬੀਤ ਚੁੱਕੀ ਜ਼ਿੰਦਗੀ ਦਾ 1 ਘੰਟਾ ਬਣ ਜਾਏਗਾ। ਆ 1 ਤੋਂ 2 ਇਹ ਬੀਤ ਚੁੱਕੀ ਜ਼ਿੰਦਗੀ ਦਾ ਘੰਟਾ ਬਣ ਜਾਏਗਾ, ਪਰ ਹੁਣ ਰਹਿੰਦੀ ਜ਼ਿੰਦਗੀ ਦਾ ਘੰਟਾ, ਇੰਨਾ ਕੁ ਟਾਈਮ ਬਚ ਗਿਆ, ਤੇ ਅੱਜ ਅਸੀਂ ਇਸ ਸਮੇਂ ਨੂੰ ਖੁਸ਼ ਹੋ ਕੇ ਲੰਘਾਉਣਾ। ਮੈਂ ਚੜ੍ਹਦੀ ਕਲਾ 'ਚ ਰਹਿਣਾ। ਤੁਸੀਂ ਜਦੋਂ ਸਵੇਰੇ ਇਹ ਫੈਸਲਾ ਕਰੋਗੇ, ਦੁਪਹਿਰੇ 1-2 ਮਿੰਟ ਇਸ ਗੱਲ ਨੂੰ ਚੇਤਾ ਰੱਖੋ, ਸ਼ਾਮ ਨੂੰ ਚੇਤਾ ਰੱਖੋ, ਸਬਕੌਂਸ਼ੀਅਸ ਮਾਈਂਡ ਵਿੱਚ ਇਹਨੂੰ ਅੰਦਰ ਦਿਮਾਗ ਦੇ ਵਿੱਚ, ਅਚੇਤ ਮਨ ਵਿੱਚ ਬਿਠਾਓ, ਇਹਨੂੰ ਸੇਵ ਕਰੋ, ਬਾਰ ਬਾਰ ਰਿਪੀਟ ਕਰੋ, ਮੈਂ ਕਾਲਾ ਨਹੀਂ ਪੈਣਾ, ਮੈਂ ਚੜ੍ਹਦੀ ਕਲਾ 'ਚ ਰਹਿਣਾ, ਮੈਂ ਖੁਸ਼ ਹਾਂ, ਮੈਂ ਆਪਣੇ ਆਪ ਨਾਲ ਬਹੁਤ ਪਿਆਰ ਕਰਦਾ ਹਾਂ। ਆਪਣੇ ਆਪ ਨਾਲ ਵੀ ਪਿਆਰ ਕਰਨਾ ਸਿੱਖੋ। ਜਿਹੜਾ ਬੰਦਾ ਆਪਣੇ ਆਪ ਨਾਲ ਪਿਆਰ ਨਹੀਂ ਕਰਦਾ, ਉਹ ਕਿਸੇ ਨਾਲ ਕੀ ਪਿਆਰ ਕਰੂ? ਬੰਦਾ ਭਰਪੂਰ ਹੋਣਾ ਚਾਹੀਦਾ ਆਪਣੇ ਆਪ ਵਿੱਚ, ਫਿਰ ਕਿਸੇ ਨੂੰ ਵੰਡੇਗਾ ਨਾ, ਪਹਿਲਾਂ ਆਪ ਤੇ ਭੁੱਖਾ ਮਰਦਾ। ਮੈਂ ਤੇ ਪਿੱਛੇ ਜੇ ਗੱਲ ਇਹ ਵੀ ਕੀਤੀ ਸੀ ਵੀ ਵਿਆਹ ਉਹ ਕਰਾਵੇ ਜਿਹੜਾ ਖੁਸ਼ੀਆਂ ਦਾ ਭਰਿਆ ਹੋਇਆ, ਉਹਦੀ ਜ਼ਿੰਦਗੀ 'ਚ ਕੋਈ ਪਾਰਟਨਰ ਆਏਗਾ ਉਹਨੂੰ ਖੁਸ਼ੀਆਂ ਵੰਡੇਗਾ, ਤੇ ਜਿਹੜਾ ਆਪ ਹੀ ਦੁੱਖਾਂ ਦਾ ਮਾਰਿਆ, ਇਹ ਜਦੋਂ ਕਿਸੇ ਨਾਲ ਵਿਆਹ ਕਰਾਏਗਾ, ਦੂਜੇ ਨੂੰ ਵੀ ਦੁਖੀ ਹੀ ਕਰੇਗਾ, ਫਿਰ ਜਿਹੜੀ ਇਹਦੀ ਲੜ ਲੱਗੇਗੀ ਉਹ ਵੀ ਦੁਖੀ ਰਹੇਗੀ। ਆਪਣੇ ਆਪ ਵਿੱਚ ਕੰਪਲੀਟ ਹੋ, ਖੁਸ਼ ਹੋ। ਤੇ ਤੁਸੀਂ ਸਾਰੇ ਵੀਰੋ ਭਰਾਵੋ ਭੈਣੋ, ਆਪਾਂ ਸਾਰੇ ਹੋ ਸਕਦੇ ਹਾਂ, ਕੋਈ ਵੀ ਏਦਾਂ ਦੀ ਮੁਸ਼ਕਲ ਨਹੀਂ ਜਿਹੜੀ ਹੱਲ ਨਹੀਂ ਕੀਤੀ ਜਾ ਸਕਦੀ। ਜ਼ਿੰਦਗੀ ਵਿੱਚ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਹੈ, ਆਉਣ ਵਾਲਾ ਜਿਹੜਾ ਸਮਾਂ ਹੈ ਉਹਦੇ ਵਿੱਚ ਮੈਂ ਖੁਸ਼ ਰਹਿਣਾ ਹੈ। ਤੇ ਯਾਦ ਰੱਖਣਾ, ਹੱਸਦਿਆਂ ਦੇ ਘਰ ਵੱਸਦੇ ਹੈ। ਆਪਣੇ ਆਪ ਨੂੰ ਖੁਸ਼ ਰੱਖੋਗੇ, ਕਿੰਨੀਆਂ ਬਿਮਾਰੀਆਂ ਕਿੰਨੇ ਰੋਗਾਂ ਤੋਂ ਦੂਰ ਹੋ ਜਾਓਗੇ। ਕਈ ਬੰਦੇ ਇੱਦਾਂ ਦੇ ਆ, ਅਮੀਰੀ ਬੜੀ ਹੈ, ਪੈਸਾ ਬੜਾ ਹੈ, ਪਰ ਜ਼ਿੰਦਗੀ 'ਚ ਹਾਸਾ ਹੈ ਨਹੀਂ, ਜ਼ਿੰਦਗੀ 'ਚ ਖੁਸ਼ੀ ਹੈ ਨਹੀਂ। ਤੇ ਜਦੋਂ ਇਹ ਕਈ ਹੱਸਦੇ ਵੀ ਇੱਦਾਂ ਆ ਵੀ ਉਦਾਂ ਤੇ ਰੋਣਾ ਚਾਹੁੰਦੇ ਆ ਪਰ ਬਸ ਹੱਸਣਾ ਪੈ ਰਿਹਾ, ਉੱਤੋਂ ਉੱਤੋਂ ਹੱਥ ਸਮਾਈਲ ਕਰਦੇ, ਐਂ ਲੱਗਦਾ ਵੀ ਅੰਦਰੋਂ ਤੇ ਰੋਣਾ ਹੀ ਚਾਹੁੰਦਾ, ਬਸ ਮੂੰਹ ਤੇ ਤਾਂ ਅੰਦਰੋਂ ਤੇ ਦੁਖੀ ਹੋਈ ਹੈ, ਉੱਤੋਂ ਉੱਤੋਂ ਹੱਸ ਰਿਹਾ। ਸ਼ੂਗਰ ਦੇ ਮਰੀਜ਼ ਸਨ, ਡਾਇਬਟੀਜ਼ ਵਾਲੇ, ਉਹਨਾਂ ਨੂੰ 3-4 ਮੂਵੀਆਂ ਦੇ ਦਿੱਤੀਆਂ ਹੱਸਣ ਵਾਲੀਆਂ, 3-4 ਤਰ੍ਹਾਂ ਦੇ ਨਾਟਕ ਦੇ ਉੱਤੇ ਹੱਸਣ ਹਸਾਉਣ ਵਾਲੀਆਂ ਕਿਤਾਬਾਂ ਦੇ ਦਿੱਤੀਆਂ, ਇੱਕ ਮਜ਼ਾਕੀਆ ਜਿਹਾ ਬੰਦਾ ਵਿੱਚ ਛੱਡ ਦਿੱਤਾ, 40-50 ਬੰਦੇ ਇੱਕ ਕਮਰੇ 'ਚ ਬੰਦ ਕਰ ਦਿੱਤੇ, ਦੂਜਿਆਂ ਨੂੰ ਰੋਣ ਵਾਲੀਆਂ ਸੈਡ ਮੂਵੀਆਂ ਦੇ ਦਿੱਤੀਆਂ, ਉਹਨਾਂ 'ਚ ਇੱਕ ਬੋਰਿੰਗ ਜਿਹਾ ਬੰਦਾ ਛੱਡ ਦਿੱਤਾ ਜਿਹੜਾ ਕਵੇ ਮਰ ਗਏ ਬੜੇ ਦੁਖੀ ਆ, ਕਾਹਦੀ ਜ਼ਿੰਦਗੀ ਹੈ, ਬੁਰਾ ਹਾਲ ਹੈ, ਇੱਕ ਉਹਨਾਂ ਨੂੰ ਉਹ ਬੰਦਾ ਦੇ ਦਿੱਤਾ। ਅਗਲੇ ਦਿਨ ਜਦੋਂ ਸ਼ੂਗਰ ਚੈੱਕ ਕੀਤੀ, ਜਿਹੜੇ ਹੱਸਣ ਵਾਲੀਆਂ ਮੂਵੀਆਂ ਵੇਂਦੇ ਰਹੇ, ਚੁਟਕਲੇ ਸੁਣਦੇ ਰਹੇ, ਮਜ਼ਾਕ ਵਾਲਾ ਬੰਦਾ ਵਿੱਚ ਸੀ ਹੱਸਣ ਹਸਾਉਣ ਵਾਲਾ, ਉਹਦੀਆਂ ਗੱਲਾਂ ਸੁਣ ਕੇ ਹੱਸਦੇ ਰਹੇ, ਉਹਨਾਂ ਦੀ ਜਿਹੜੀ ਸ਼ੂਗਰ ਹੈ ਉਹ ਹੱਸ ਹੱਸ ਕੇ ਹੀ ਨਿਕਲ ਗਈ, ਖੁਸ਼ ਹੋ ਕੇ ਬ੍ਰੇਨ ਇੱਦਾਂ ਦਾ ਹੋ ਗਿਆ। ਉਹ ਅਗਲੇ ਦਿਨ ਉਹਨਾਂ ਨੂੰ ਅੱਧੀ ਡੋਜ਼ ਦੀ ਲੋੜ ਪਈ, ਅੱਧੀ ਡੋਜ਼ ਖਾਣੀ ਪਈ। ਮੰਨ ਲਓ ਜੇ 100 ਵਾਲੀ ਗੋਲੀ ਖਾਂਦੇ ਤੇ 50 ਵਾਲੀ ਖਾਣੀ ਪਈ, ਤੇ ਜਿਨ੍ਹਾਂ ਨੂੰ ਸੈਡ ਮੂਵੀਆਂ ਦਿੱਤੀਆਂ ਸੀ ਉਹ ਸਾਰਾ ਦਿਨ ਹੀ ਰੋਈ ਗਏ। ਇੱਕ ਜਿਹੜਾ ਵਿੱਚ ਬੰਦਾ ਬੈਠਾ ਸੀ, ਮਰ ਕੇ ਕਾਹਦੀ ਜ਼ਿੰਦਗੀ ਹੈ, ਬੁਰਾ ਹਾਲ ਹੈ, ਕੋਈ ਜ਼ਿੰਦਗੀ ਥੋੜਾ ਹੈ, ਕੋਈ ਜ਼ਿੰਦਗੀ ਨਹੀਂ, ਨਾ ਨਾ ਹੈ ਹੀ ਨਹੀਂ ਕੋਈ ਗੱਲ, ਬਸ ਉਹਨੂੰ ਉਹ ਦਿੱਤਾ ਸੀ ਬੰਦਾ। ਉਹ ਜਦੋਂ ਸਵੇਰੇ ਉੱਠੇ, ਉਹਨਾਂ ਦੀ ਸ਼ੂਗਰ ਚੈੱਕ ਕੀਤੀ, ਉਹਨਾਂ ਨੂੰ 2 ਗੋਲੀ ਖਵਾਉਣੀ ਪਈ, ਕਿਉਂਕਿ ਸਾਰਾ ਦਿਨ ਹੀ ਸਟ੍ਰੈਸ ਪਈ ਰਹੀ। ਫਿਲਮਾਂ ਏਦਾਂ ਦੀਆਂ ਮੂਵੀਆਂ ਏਦਾਂ ਦੀਆਂ, ਉਧਰੋਂ ਬੰਦਾ ਏਦਾਂ ਦਾ, ਉਹ ਜਿਹੜਾ ਇੱਕ ਬੰਦਾ ਛੱਡਿਆ ਸੀ ਉਹਨਾਂ ਨੇ, ਸਾਡੇ ਘਰੇ ਇਹੋ ਜਿਹੇ ਬੰਦੇ ਹੁੰਦੇ ਹੀ ਨੇ ਜਿਹੜੇ ਰੋਜ਼ ਗੱਲਾਂ ਹੀ ਇਹ ਕਰਦੇ, ਮਰ ਗਏ ਜੀ ਕਾਹਦੀ ਜ਼ਿੰਦਗੀ ਜੀ ਬੁਰਾ, ਹੋ ਸਕਦਾ ਸਾਡੀ ਬੇਬੇ ਹੀ ਹੋਵੇ, ਹੋ ਸਕਦਾ ਸਾਡੇ ਵਾਲਾ ਬਾਪੂ ਹੀ ਹੋਵੇ, ਹੋ ਸਕਦਾ ਸਾਡੀ ਘਰ ਵਾਲੀ ਹੋਵੇ, ਏਦਾਂ ਹੀ ਕਹੀ ਜਾਣਾ ਬੁਰਾ ਹਾਲ ਹੈ ਜੀ ਬਸ ਜੀ ਕਾਹਦੀ ਜ਼ਿੰਦਗੀ ਕਾਹਦੀ ਜ਼ਿੰਦਗੀ, ਏਦਾਂ ਹੀ ਕਰੀ ਜਾਣਾ। ਤੇ ਤੁਸੀਂ ਵੇਖੋ ਇੱਕ ਤੋਂ ਇੱਕ ਦੁਨੀਆ ਪਈ ਹੈ, ਦੁਖੀ ਤੋਂ ਦੁਖੀ ਲੋਕ ਵੀ ਹੈਗੇ ਹੈ, ਜੇ ਤੁਸੀਂ ਵੇਖੋਗੇ ਸਾਡੇ ਤੋਂ ਵੀ ਕਿਤੇ ਥੱਲੇ ਪਏ ਹੈ ਬੰਦੇ, ਆਪਣੇ ਆਪ ਨੂੰ ਤਕੜੇ ਰੱਖਣਾ ਪੈਣਾ। ਵੇਖੀਦਾ ਮਿਲੀਦਾ ਇੱਥੇ ਦਿਹਾੜੀਆਂ ਕਰਨ ਵਾਲੇ ਕਈ ਬੰਦੇ ਬੜਾ ਖੁਸ਼ ਹੈ, ਕਈ ਬੀਬੀਆਂ ਮਿਲਦੀਆਂ ਘਰ ਦੇ ਕੰਮ ਕਰਨ ਦਾ ਨਜ਼ਾਰਾ ਆ ਗਿਆ, ਭਾਈ ਸਾਹਿਬ ਕੰਮਾਂ ਨਾਲ ਪਿਆਰ ਪੈ ਗਿਆ, ਕੰਮਾਂ ਨਾਲ ਹੁਣ ਮਨ ਲੱਗਦਾ, ਹੁਣ ਬੜੇ ਖੁਸ਼ ਰਹਿੰਦੇ। ਆਪਣੇ ਆਪ ਦੀ ਵੈਲਿਊ ਪਾਓ, ਕੀਮਤ ਪਾਓ, ਠੀਕ ਹੈ ਜੀ ਗੱਲ। ਹੱਸਣਾ ਜ਼ਰੂਰ ਹੈ, ਖੁਸ਼ ਰਹਿਣਾ ਜ਼ਰੂਰ ਪੈ, ਅੱਧੀਆਂ ਬਿਮਾਰੀਆਂ ਤੋਂ ਬਚੇ ਰਹੋਗੇ। ਆਪਣੇ ਆਪ ਨੂੰ ਇਦਾਂ ਦੇ ਮਾਹੌਲ ਚ ਰੱਖੋ, ਮਾਹੌਲ ਚ ਰੱਖੋ ਭਾਈ। ਜਿਹੜੇ ਲਾਇਬ੍ਰੇਰੀਆਂ ਵਿੱਚ ਬੱਚੇ ਪੜ੍ਹਦੇ ਆ, ਘਰ ਨਹੀਂ ਪੜ੍ਹਦੇ, ਲਾਇਬ੍ਰੇਰੀ 'ਚ ਜਾ ਕੇ ਬਹਿ ਜਾਓ, 20-50 ਪੜ੍ਹਦਿਆਂ ਨੂੰ ਵੇਖ ਕੇ ਬੰਦਾ ਧੱਕੇ ਨਾਲ ਹੀ ਪੜ੍ਹਨ ਲੱਗ ਜਾਂਦਾ, ਉੱਥੇ ਲਾਇਬ੍ਰੇਰੀ 'ਚ ਪੜ੍ਹਨ ਦਾ ਜ਼ਿਆਦਾ ਨਜ਼ਾਰਾ ਆਉਂਦਾ। ਜਿੰਮ ਤੁਸੀਂ ਘਰੇ ਨਹੀਂ ਕਰ ਸਕਦੇ, ਜਦੋਂ ਜਿੰਮ ਜਾਂਦੇ ਹੋ ਉੱਥੇ ਜਦੋਂ ਵੇਖਦੇ ਹੋ ਵੀ 50 ਬੰਦੇ ਲੱਗੇ ਪਏ ਆ, ਜਦੋਂ ਵੇਖਦੇ ਵੀ ਆਹ ਤੇ ਬੁੜਾ ਜਿਹਾ ਬੰਦਾ ਵੀ ਲੱਗਿਆ ਪਿਆ, ਆਹ ਤੇ ਐਡਾ ਭਾਰਾ ਵੇਖੋ ਇਹ ਵੀ ਲੱਗਿਆ ਪਿਆ, ਕੁੜੀਆਂ ਨੂੰ ਵੇਖਦੇ ਹੋ ਲੱਗੀਆਂ ਪਈਆਂ, ਫਿਰ ਮਨ ਕਰਦਾ ਵੀ ਚੱਲ ਉਹ ਮਨਾ ਜੇ ਇਹ ਕਰ ਸਕਦਾ ਤੇ ਮੈਂ ਵੀ ਕਰ ਸਕਦਾ। ਜਿੰਮ ਕਰਦਿਆਂ ਵੱਲ ਵੇਖ ਕੇ ਉਤਸ਼ਾਹ ਬਣ ਜਾਂਦਾ, ਫਿਰ ਜੀ ਕਰਦਾ ਕਰਨ ਨੂੰ। ਤਾਂ ਕਰਕੇ ਹੱਸਦਿਆਂ ਦੇ ਵਿੱਚ ਰਹਿਣਾ, ਮਾਹੌਲ ਏਦਾਂ ਦਾ ਰੱਖਿਆ ਕਰੋ ਆਲੇ ਦੁਆਲੇ, ਯਾਰ ਵੇਲੀ ਇਹੋ ਜਿਹੇ ਰੱਖ। ਹੁਣ ਸਾਡੇ ਯਾਰ ਵੇਲੀ ਬਹਿਣੀ ਉੱਠਣੀ ਉਹਨਾਂ ਬੰਦਿਆਂ ਦੇ ਜਿਹੜੇ ਰਹਿੰਦੇ ਹੀ ਡਾਊਨ ਨੇ, ਬਸ ਜਦੋਂ ਗੱਲ ਤੋਰੋਗੇ ਬਸ ਉਹ ਡਾਊਨ ਹੀ ਡਾਊਨ ਥੱਲੇ ਹੀ ਸਿੱਟਣਗੇ। ਤਾਂ ਕਰਕੇ ਇਹੋ ਜਿਹੇ ਬੰਦਿਆਂ ਦੀ ਸੰਗਤ ਵਿੱਚ ਨਾ ਬੈਠੋ, ਆਪਣੇ ਆਪ ਨੂੰ ਕਾਇਮ ਰੱਖਣਾ ਪੈਣਾ, ਮਾਹੌਲ ਕ੍ਰੀਏਟ ਕਰਕੇ ਰੱਖਿਆ ਕਰੋ ਆਲੇ ਦੁਆਲੇ। ਵੀਰੋ ਇੱਕ ਨੈਗੇਟਿਵ ਬੰਦਾ ਨਾ ਸੁਣਾਓ, 10 ਬੰਦੇ ਸ਼ਿਮਲੇ ਨੂੰ ਚੜ ਜਾਓ ਘੁੰਮਣ ਜਾਓ, ਇੱਕ ਨੈਗੇਟਿਵ ਹੋਇਆ ਤੁਸੀਂ ਕਿਉਂ ਕੁਫਰੀ ਜਾਣਾ, ਇੱਕ ਹੋਇਆ ਨਾ ਨੈਗੇਟਿਵ, ਉਹ ਛੱਡੋ ਯਾਰ ਕੁਫਰੀ ਉਹੀ ਬਰਫ਼ ਕੀ ਲੈਣਾ ਉੱਥੇ ਜਾ ਕੇ, ਉਹ 9 ਬੰਦੇ ਕਾਇਮ ਹੈ ਵੀ ਚੱਲੀਏ ਯਾਰ, ਇੱਕ ਉਹ ਛੱਡੋ ਕੀ ਲੈਣਾ, ਇੱਕ ਬੰਦਾ ਸਾਰਿਆਂ ਦੀ ਐਨਰਜੀ ਖਾ ਜਾਂਦਾ, ਸਾਰਿਆਂ ਨੂੰ ਨਹੀਂ ਜਾਣ ਦਿੰਦਾ, ਛੱਡੋ ਪਰੇ ਕੀ ਲੈਣਾ, ਉਹ ਬਰਫ਼ ਵੀ ਕੋਈ ਦੇਖਣ ਵਾਲੀ ਚੀਜ਼ ਬਸ। ਤੇ ਇੱਕ ਕਈ ਵਾਰੀ ਕਈ ਬੰਦੇ ਇਹੋ ਜਿਹੇ ਉਤਸ਼ਾਹ ਵਾਲੇ ਹੁੰਦੇ ਆ, ਉਹ ਜਿਹੜੇ 9 ਡਾਊਨ ਹੁੰਦੇ ਆ ਉਹਨਾਂ ਨੂੰ ਵੀ ਕਾਇਮ ਕਰ ਦਿੰਦੇ ਆ, ਉਤਸ਼ਾਹ ਵਾਲੇ, ਇੰਨਾ ਉਤਸ਼ਾਹ ਹੁੰਦਾ ਉਹਨਾਂ 'ਚ। ਹੋਰ ਵੀ ਮੈਂ ਗੱਲ ਕਹਾਂਗਾ, ਵੇਖੋ ਜੇ ਤੁਸੀਂ ਹੁਣ ਤੁਹਾਡੇ ਦਿਮਾਗ 'ਚ ਚੱਲ ਰਿਹਾ ਨਾ, ਜੇ ਤੇਰੇ ਦਿਮਾਗ 'ਚ ਇਹ ਚੱਲ ਰਿਹਾ ਵੀ ਗੱਲ ਤੇ ਠੀਕ ਹੈ, ਮੇਰੇ ਵੀ ਮੰਮੀ ਮਾਤਾ ਮੇਰੇ ਵਾਲੀ ਡਾਊਨੀ ਐਂ ਕਰਦੀ ਹੈ ਵੀ ਬਾਹਲੇ ਔਖੇ ਆ, ਮਾਰਾ ਬੁੜਾ ਵੀ ਐਂ ਕਰਦਾ, ਤੁਹਾਡੇ ਦਿਮਾਗ 'ਚ ਇਹ ਚੱਲਦਾ, ਤੁਸੀਂ ਆਪਣੇ ਦੋਸਤਾਂ ਨੂੰ ਯਾਦ ਕਰ ਰਹੇ ਹੋ, ਫਲਾਣਾ ਵੀ ਸਾਡੇ ਘਰੇ ਇਹੋ ਜਿਹਾ ਹੈਗਾ ਐਂ ਕਰਦਾ, ਉਹ ਛੱਡ ਸੁਣੋ, ਤੇਰਾ ਹੋਣਾ ਕੀ ਹੋਇਆ ਜੇ ਤੂੰ ਸਾਰਿਆਂ ਨੂੰ ਕਾਇਮ ਨਾ ਕਰ ਸਕੇ, ਪਰ ਉਤਸ਼ਾਹ ਆਪਣੇ ਆਪ ਵਿੱਚ ਇੰਨੀ ਐਨਰਜੀ ਭਰ, ਇੰਨਾ ਉਤਸ਼ਾਹ ਰੱਖ ਕਿ ਆਪਣੇ ਆਪ ਹੀ ਘਰ ਦਾ ਮਾਹੌਲ ਬਦਲੇਗਾ, ਜੇ ਤੂੰ ਪੋਜ਼ਿਟਿਵ ਹੋਏਗਾ ਤੇਰੇ ਵਾਲਾ। ਉਹ ਜਿਵੇਂ ਵੇਖੋ ਨਾ, ਉਹ ਇੱਕ ਗਿਆ ਚੋਰ ਚੋਰੀ ਕਰਨ, ਉਹਨੇ ਸੁਣਿਆ ਵੀ ਮਾਇਆ ਨੂੰ ਮਾਇਆ ਖਿੱਚਦੀ ਹੈ, ਮਾਇਆ ਨੂੰ ਮਾਇਆ ਖਿੱਚਦੀ, ਉਹ ਆਪਣੇ ਵਾਲਾ ਰੁਪਈਆ ਲੈ ਗਿਆ ਠੋਲੂ, ਏਦਾਂ ਲਾ ਕੇ ਗੱਲੇ ਦੇ ਉੱਤੇ ਤੇ ਬੈਠਾ ਰਿਹਾ ਬੈਠਾ ਰਿਹਾ ਬੈਠਾ ਰਿਹਾ, ਉਹਨੂੰ ਨੀਂਦ ਆ ਗਈ ਵੀ ਪੈਸੇ ਆਉਣਗੇ ਵਿੱਚੋਂ ਗੱਲੇ 'ਚੋਂ, ਨੀਂਦ ਆ ਗਈ ਹੱਥ ਢਿੱਲਾ ਪੈ ਗਿਆ ਇਹਦੇ ਵਾਲਾ ਰੁਪਈਆ ਗੱਲੇ ਦੇ ਵਿੱਚ। ਉਹ ਕਹਿੰਦਾ ਬਾਬਾ ਜੀ ਤੁਸੀਂ ਤਾਂ ਕਹਿੰਦੇ ਮਾਇਆ ਨੂੰ ਮਾਇਆ ਖਿੱਚਦੀ ਹੈ, ਕਹਿੰਦੇ ਖਿੱਚ ਲਿਆ ਤੇਰੇ ਵਾਲਾ ਉਹਨੇ ਖਿੱਚ ਲਿਆ, ਮਾਇਆ ਨੂੰ ਮਾਇਆ ਖਿੱਚਦੀ ਹੈ। ਹੁਣ ਜੇ ਐਨਰਜੀ ਜੇ ਉਹਨਾਂ 'ਚ ਜ਼ੋਰ ਹੋਇਆ ਨੈਗੇਟਿਵ 'ਚ, ਉਹ ਤੈਨੂੰ ਨੈਗੇਟਿਵ ਕਰ ਦੇਣਗੇ, ਜੇ ਤੇਰੇ 'ਚ ਜ਼ੋਰ ਹੋਇਆ ਤੇ ਤੂੰ ਉਹਨਾਂ ਨੂੰ ਹੱਸਾ ਖੁਸ਼ ਕਰ ਦੇਗਾ, ਜੇ ਤੇਰੇ 'ਚ ਜ਼ਿਆਦਾ ਜੋਸ਼ ਹੋਇਆ ਨੈਗੇਟਿਵ ਨੂੰ ਤੂੰ ਕਾਇਮ ਕਰ, ਆਪਣੇ ਆਪ ਨੂੰ ਇੰਨੇ ਉਤਸ਼ਾਹ 'ਚ ਰੱਖੋ ਕਿ ਘਰ ਦਾ ਮਾਹੌਲ ਆਪੇ ਹੀ ਬਦਲ ਜਾਏ। ਵੀਰੋ ਰੀੜ ਦੀ ਹੱਡੀ ਹੁੰਦੇ ਆ ਕਈ ਬੰਦੇ ਫੈਮਿਲੀ ਦੀ, ਫੈਮਿਲੀ ਦੀ ਕਈ ਬੰਦੇ ਰੀੜ ਦੀ ਹੱਡੀ ਹੁੰਦੇ ਆ, ਜਿਹੜੇ ਬੰਦੇ ਕਮਾਉਂਦੇ ਐ ਘਰ ਦਾ ਜਵਾਨ ਪੁੱਤ ਹੈ 24-25 ਸਾਲ ਦਾ ਇਕੱਲਾ ਹੀ ਜਾਂ ਪਿਤਾ ਹੈ ਕਮਾਉਂਦਾ ਹੈ ਜਿਹੜਾ ਕਮਾਉਂਦਾ ਹੁੰਦਾ ਰੀੜ ਦੀ ਹੱਡੀ ਉਹ ਹੁੰਦਾ ਫੈਮਿਲੀ ਦੀ ਜਿਹੜਾ ਕਮਾਉਂਦਾ ਹੈ ਤੇ ਉਸ ਬੰਦੇ ਤੇ ਡਿਪੈਂਡ ਬਹੁਤ ਕਰਦਾ ਘਰ ਦਾ ਮਾਹੌਲ ਜੇ ਉਹ ਬੱਚਾ ਜੇ ਜਾਵੇ ਹੁਣ ਸੋਚ ਕੇ ਵੇਖੋ ਨੌਜਵਾਨ ਹੋਵੇ ਤੇ ਕੰਮ ਤੋਂ ਆਵੇ ਤੇ ਜਾਣ ਸਾਰ ਇੱਕ ਮਾਹੌਲ ਬਣਾਵੇ ਘਰ ਦਾ ਫਟਾਫਟ ਘਰ ਵਾਲੀ ਨੂੰ ਆਵਾਜ਼ ਮਾਰੇ ਵੀ ਅੱਜ ਪੂੜੇ ਬਣਾਈਏ ਬਈ ਅੱਜ ਪਕੌੜੇ ਬਣਾਈਏ ਅੱਜ ਚਾਹ ਲੈ ਵੀ ਅੱਜ ਇਕੱਠੇ ਚਾਹ ਏਦਾਂ ਮਾਹੌਲ ਬਣਾਉਣਾ ਪੈਣਾ ਮਾਤਾ ਨੇ ਆ ਜਾਣਾ ਘਰ ਵਾਲੀ ਨੇ ਆ ਜਾਣਾ ਬਾਪੂ ਨੇ ਆ ਜਾਣਾ ਬੱਚਿਆਂ ਨੇ ਆਲੇ ਦੁਆਲੇ ਆ ਕੇ ਬਹਿ ਜਾਣਾ ਇਹਦੇ ਇਹਨੇ ਮਾਹੌਲ ਬਣਾਉਣਾ ਘਰ ਦਾ ਇਹ ਉਤਸ਼ਾਹ ਦਾ ਭਰਿਆ ਹੋਇਆ ਆਵੇ ਵੀ ਕੋਈ ਨੀ ਮੈਂ ਮਾਹੌਲ ਬਣਾਉਣਾ ਲਓ ਬਈ ਅੱਜ ਇੱਕ ਮੂਵੀ ਨਵੀਂ ਆਈ ਆ ਆਪਾਂ ਸਾਰੇ ਇਕੱਠੇ ਬਹਿ ਕੇ ਵੇਖੀ ਲਓ ਬਈ ਆ ਜਾਓ ਸਾਰਿਆਂ ਨੂੰ ਸੋਫਿਆਂ ਤੇ ਭਾਵੇਂ ਫਟਾਫਟ ਬੈਠੋ ਆ ਮੈਂ ਲੈ ਕੇ ਆਇਆ ਖਾਣ ਲਈ ਲਓ ਬਈ ਭਾਵੇਂ ਯਾਰ ਉਹ ਨਮਕੀਨ ਭੁਜੀਆ ਹੀ ਹੋਵੇ ਭਾਵੇਂ ਇੱਕ ਤੂੰ ਤਰਬੂਜ ਲੈ ਕੇ ਆਇਆ ਇੱਕ ਚਾਹ ਜਿਹਾ ਭਰ ਦੇ ਫੈਮਿਲੀ ਚ ਟੱਬਰ ਚ ਸਾਰਿਆਂ ਚ ਭਰ ਜਾਂਦਾ ਸਾਰਿਆਂ ਨੇ ਆਲੇ ਦੁਆਲੇ ਬਹਿ ਜਾਣਾ ਇੱਕਦਮ ਕਿਉਂਕਿ ਉਹਦੇ ਮੂੰਹ ਕੰਨੀ ਵੇਖਦੇ ਆ ਸਾਰੇ ਯਾਦ ਰੱਖਣਾ ਜਿਹੜਾ ਰੀੜ ਦੀ ਹੱਡੀ ਹੁੰਦਾ ਘਰ ਦਾ ਆਗੂ ਹੁੰਦਾ ਹੈ ਕਮਾਉਣ ਵਾਲਾ ਹੁੰਦਾ ਉਹਦੇ ਚਿਹਰੇ ਤੇ ਵੇਖਦੇ ਆ ਜੇ ਉਹ ਖਿੜਿਆ ਖਿੜਿਆ ਆਉਂਦਾ ਤੇ ਸਾਰਾ ਟੱਬਰ ਖਿੜਿਆ ਖਿੜਿਆ ਤੇ ਜੇ ਉਹ ਆਇਆ ਬਾਹਰੋਂ ਆਇਆ ਅਈ ਕੱਪੜੇ ਲਾਏ ਨੀ ਅਈ ਸੋਫੇ ਤੇ ਲਿਟ ਗਿਆ ਲਿਟਿਆ ਪਿਆ ਅੱਛਾ ਘਰ ਵਾਲੀ ਆਈ ਚਾਹ ਜੀ ਲਿਆ ਦੇਖ ਲੈ ਤੇ ਕਿਵੇਂ ਗਰਮ ਕਰਦਾ ਅੱਜ ਖਾਓਗੇ ਕੀ ਉਹ ਜਿਹੜਾ ਮਰਜ਼ੀ ਦੇ ਲਈ ਤੂੰ ਬਸ ਭਰੇ ਚੱਲ ਉਹ ਐ ਉਹ ਬੇਬੇ ਆ ਗਈ ਪੁੱਤ ਹੋਰ ਪੁੱਤ ਕਿਵੇਂ ਰਿਹਾ ਬੇਬੇ ਪਰੇ ਖੜ ਜਾ ਜੇ ਠਹਿਰਾ ਜੇ ਨਾ ਫਲੋਵੇ ਨੂੰ ਐ ਫੋਨ ਤੇ ਲੱਗਿਆ ਪਿਆ ਸਾਰਾ ਦਿਨ ਲੀਚੜ ਜਿਹਾ ਉੱਥੇ ਬੈੱਡ ਤੇ ਡਿੱਗਿਆ ਪਿਆ ਸਵਾ ਮਾਹੌਲ ਬਣਨਾ ਕਰਦਾ ਬਾਪੂ ਆਇਆ ਉਹ ਵੀ ਵੇਖਦਾ ਬੇਬੇ ਆਈ ਉਹ ਵੀ ਵੇਖਦੀ ਕੋਈ ਮਾਹੌਲ ਨਹੀਂ ਬਣਾ ਸਕਦੇ ਤੁਸੀਂ ਤੁਹਾਨੂੰ ਮਾਹੌਲ ਬਣਾਉਣਾ ਪੈਣਾ ਕ੍ਰੀਏਟ ਕਰਨਾ ਪੈਣਾ ਤੁਸੀਂ ਖਿੜੇ ਖਿੜੇ ਇੰਨਾ ਉਤਸ਼ਾਹ ਭਰ ਕੇ ਘਰ ਚ ਰੱਖੋ ਤੁਸੀਂ ਆਪਣੇ ਚ ਭਰੋਗੇ ਬਾਕੀਆਂ ਚ ਤੇ ਆਪੇ ਹੀ ਆ ਜਾਣਾ ਵੇਖੋ ਤੇ ਸਹੀ ਜਰਾ ਕਦੇ ਤਜਰਬਾ ਤੇ ਕਰੋ ਘਰੇ ਜਾ ਕੇ ਕਰੀ ਚਾਹ ਦੇ ਨਾਲ ਵੜ ਤੇ ਸਹੀ ਰਸੋਈ ਚ ਚੱਲ ਜਾ ਕਰਕੇ ਦੇਖਦੇ ਆ ਸਾਰਾ ਕੁਝ ਬਦਲ ਜਾਂਦਾ ਚਾਹ ਪੈਦਾ ਕਰੋ ਹਮੇਸ਼ਾ ਏਦਾਂ ਦੇ ਮਾਹੌਲ ਵਿੱਚ ਰਹੋ ਆਪਣੇ ਆਪ ਨੂੰ ਕਾਇਮ ਕਰੋ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਸ਼ੂਗਰ ਦੀਆਂ ਬਿਮਾਰੀਆਂ ਵਾਲਿਆਂ ਦੀ ਸ਼ੂਗਰ ਹਟ ਜਾਂਦੀ ਹੈ ਜਿਹੜੇ ਕਾਇਮ ਕਾਇਮ ਰਹਿੰਦੇ ਆ ਹੱਸਦੇ ਰਹਿੰਦੇ ਆ ਖੇਡਦੇ ਰਹਿੰਦੇ ਆ ਉਤਸ਼ਾਹ ਵਿੱਚ ਰਹਿੰਦੇ ਆ ਜਿਹੜੇ ਤੇ ਜੇ ਪਰੇਸ਼ਾਨ ਰਹਿਣਾ ਫਿਰ ਉਹ ਤੇ ਮਾਨਸਿਕ ਰੋਗੀ ਅਸੀਂ ਬਣੇ ਹੋਏ ਆਪਣੇ ਆਪ ਨਾਲ ਪਿਆਰ ਕਰੋ ਆਹ ਅਗਲੀ ਗੱਲ ਹੈ ਧਿਆਨ ਨਾਲ ਸਮਝਣਾ ਆਪਣੇ ਆਪ ਨਾਲ ਪਿਆਰ ਕਰੋ ਮੈਂ ਆ ਪਿੱਛੇ ਜੇ ਸਾਡੇ ਵੀਰ ਇੱਥੇ ਗੱਲ ਚੱਲੀ ਤੇ ਬੱਚੇ ਦਾ ਕਹਿੰਦੇ ਜਨਮ ਦਿਨ ਮਨਾਉਣ ਚੱਲੇ ਆ ਅੱਛਾ ਮਨਾਏ ਫਿਰ ਮੈਨੂੰ ਕਹਿੰਦੇ ਬਾਪੂ ਦਾ ਜਨਮ ਦਿਨ ਅੱਜ ਬੇਬੇ ਦਾ ਉਹ ਵੀ ਮਨਾਉਣ ਚੱਲੇ ਆ ਮਨਾਏ ਫਿਰ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਇਹ ਬੇਬੇ ਦਾ ਬਾਪੂ ਦਾ ਬੱਚਿਆਂ ਦਾ ਜਨਮ ਦਿਨ ਪਹਿਲਾਂ ਵੀ ਮਨਾਉਂਦੇ ਸੀ ਕਹਿੰਦੇ ਮਹਾਤਮਾ ਦੇ ਚੇਲੇ ਸੀ ਸਾਨੂੰ ਤੇ ਇਹੀ ਦੱਸਿਆ ਗਿਆ ਸੀ ਵੀ ਜਨਮ ਦਿਨ ਤੇ ਮਹਾਤਮਾ ਦਾ ਮਨਾਇਆ ਜਾਂਦਾ ਹੈ ਕੀ ਕਿਹਾ ਮੈਂ ਵੀ ਜਨਮ ਦਿਨ ਤੇ ਮਹਾਤਮਾ ਦਾ ਮਨਾਇਆ ਜਾਂਦਾ ਤੇ ਮੈਂ ਕਿਹਾ ਹੁਣ ਫਿਰ ਇਹਨੇ ਹੁਣ ਸਾਰਿਆਂ ਦਾ ਹੀ ਮਨਾਉਂਦੇ ਆ ਕਿਉਂ ਉਹ ਯਾਦ ਰੱਖਣਾ ਆਪਣੇ ਆਪਣੇ ਫੀਲਡ ਵਿੱਚ ਸਾਰੇ ਹੀ ਮਹਾਤਮਾ ਨੇ ਹਰ ਬੰਦਾ ਹੀ ਹਰ ਬੰਦੇ ਦੀ ਲੋੜ ਹੈ ਇੱਥੇ ਵੀਰੋ ਮੈਨੂੰ ਮੇਰੀ ਜ਼ਿੰਦਗੀ 'ਚ ਜੇ ਬਾਬੇ ਦੀ ਲੋੜ ਹੈ ਤਾਂ ਮੈਨੂੰ ਮੇਰੀ ਜ਼ਿੰਦਗੀ 'ਚ ਮੇਰੇ ਪਿਓ ਦੀ ਵੀ ਲੋੜ ਹੈ ਜੇ ਬਾਬੇ ਦਾ ਜਨਮ ਦਿਨ ਮਨਾਇਆ ਜਾ ਸਕਦਾ ਮੇਰੇ ਪਿਓ ਦਾ ਕਿਉਂ ਨਹੀਂ ਮੇਰੀ ਜ਼ਿੰਦਗੀ ਚ ਉਹਦੀ ਵੀ ਕੋਈ ਅਹਿਮੀਅਤ ਹੈ ਬਰਥਡੇ ਸੈਲੀਬ੍ਰੇਟ ਕਰਦੇ ਹੈ ਆਪਣੇ ਧੀ ਦਾ ਪੁੱਤ ਦਾ ਪਿਤਾ ਦਾ ਮਾਂ ਦਾ ਜਨਮ ਦਿਨ ਉਤਸ਼ਾਹ ਨਾਲ ਮਨਾਉਂਦੇ ਹੈ ਉਹਨਾਂ ਨੂੰ ਲੱਗਦਾ ਅੱਛਾ ਇਹਨਾਂ ਦੀ ਜ਼ਿੰਦਗੀ ਚ ਸਾਡੀ ਕੋਈ ਅਹਿਮੀਅਤ ਹੈ ਸਾਨੂੰ ਵੀ ਸਮਝਦੇ ਆ ਕੁਛ ਤੇ ਮੈਂ ਤੇ ਕਿੰਨੀ ਵਾਰੀ ਕਹਿ ਚੁੱਕਿਆ ਵੀ ਐਡੀ ਕੁ ਚਾਹੇ ਪੇਸਟੀ ਲਿਆ ਜੇ ਤੂੰ ਕੇਕ ਨਹੀਂ ਲਿਆਉਣ ਜੋਗਾ ਪੇਸਟੀ ਲਿਆ 20 ਰੁਪਈਏ ਖਰਚ ਦੇ ਜੇ ਦਿਹਾੜੀ ਕਰਦਾ 20 ਰੁਪਈਏ ਲਾ ਦੇ ਪਰ ਪਤਾ ਹੋਵੇ ਨਾ ਬੱਚੇ ਦਾ ਜਨਮ ਦਿਨ ਹੈ ਧੀ ਦਾ ਪੁੱਤ ਦਾ ਮਾਂ ਦਾ ਮਨਾਓ ਇੱਕ ਵਾਰੀ ਸਾਰਾ ਟੱਬਰ ਇਕੱਠੇ ਬਹਿ ਜਾਓ ਪਕੌੜੇ ਕੱਢ ਕੇ ਖਾ ਲਓ ਚਾਹ ਬਣਾ ਕੇ ਪੀ ਲਓ ਛੋਟਾ ਜਿਹਾ ਕੇਕ ਲਿਆਓ ਪਰ ਹਰ ਬੰਦਾ ਹੀ ਇੱਥੇ ਮਹਾਤਮਾ ਆਪਣੇ ਆਪਣੇ ਫੀਲਡ ਵਿੱਚ ਮਹਾਤਮਾ ਕੋਈ ਉੱਤੋਂ ਨਹੀਂ ਡਿੱਗੇ, ਬਾਬੇ ਕੋਈ ਉੱਤੋਂ ਨਹੀਂ ਡਿੱਗੇ, ਸਾਡਿਆਂ ਵਰਗੇ ਬੰਦਿਆਂ ਵਰਗੇ ਉਹ ਵੀ ਬੋਲਿਆ ਕਰੋ, ਬੰਦਿਆਂ ਵਰਗੇ ਬੰਦੇ ਹੀ ਹੈ, ਕੰਮ ਮਹਾਨ ਹੋ ਸਕਦੇ ਹੈ, ਬੰਦਾ ਬੰਦਿਆਂ ਵਰਗਾ ਹੀ ਹੁੰਦਾ ਹੈ। ਹਾਂ, ਹੁਣ ਮੈਂ ਇੱਕ ਵਾਰੀ ਅੱਗੇ ਵੀ ਪੁੱਛਿਆ ਸੀ, ਵੀਰੋ ਦੱਸੋ ਅੰਗਰੇਜ਼ ਕਵਿਤਾ ਗਾ ਰਿਹਾ ਅੰਗਰੇਜ਼ ਸਿੰਘ, ਤੁਸੀਂ ਦੱਸੋ ਸਾਰੇ ਜਣੇ ਗਾ ਸਕਦੇ ਆ ਕਵਿਤਾ ਜਿੱਦਾਂ ਅੰਗਰੇਜ਼ ਗਾਉਂਦਾ? ਬੋਲੋ ਗੱਜ ਕੇ, ਨਹੀਂ ਗਾ ਸਕਦੇ। ਉਹਦਾ ਗੁਣ ਮਹਾਨ ਹੈ, ਪਰ ਉਹਦੇ ਵਰਗੇ ਹੈ ਨਹੀਂ ਤੁਸੀਂ, ਹੈ ਤੇ ਬੰਦਾ ਹੀ ਹੈ, ਤੇ ਜੇ ਬੰਦਾ ਪ੍ਰੈਕਟਿਸ ਕਰੇ, ਮਿਹਨਤ ਕਰੇ, ਮਿਹਨਤ ਕਰੇ, ਮਿਹਨਤ ਕਰੇ, ਗਾ ਹੀ ਸਕਦਾ। ਆ ਢੋਲਕ ਵਜਾਉਣ ਵਾਲਾ ਜੇ ਮਿਹਨਤ ਕਰੋਗੇ ਤੇ ਵਜਾ ਹੀ ਸਕਦਾ, ਆ ਕੀਬੋਰਡ ਵਜਾਉਣ ਵਾਲਾ ਮਿਹਨਤ ਕਰੇ, ਬੰਦਿਆਂ ਹੀ ਬੰਦੇ ਹੀ ਨੇ ਸਾਰੇ। ਮੈਂ ਤੁਹਾਡੇ ਸਾਹਮਣੇ ਸਟੇਜ ਤੇ ਬੈਠਾ ਬੋਲ ਰਿਹਾ ਤੇ ਤੁਸੀਂ ਮਿਹਨਤ ਕਰੋ ਤੇ ਬੰਦਾ ਬੋਲ ਹੀ ਸਕਦਾ। ਬਸ ਗੁਣ ਮਹਾਨ ਹੁੰਦਾ, ਬੰਦਾ ਬੰਦਿਆਂ ਵਰਗਾ ਹੀ ਹੁੰਦਾ। ਇਨਸਾਨ ਇਨਸਾਨਾਂ ਵਾਂਗੂ ਜੰਮਦਾ, ਇਨਸਾਨਾਂ ਵਾਂਗੂ ਹੀ ਮਰਦਾ, ਬਸ ਉਹਦੀ ਕਾਬਲੀਅਤ ਮਹਾਨ ਹੁੰਦੀ ਹੈ, ਉਹਦੀ ਕੁਆਲਿਟੀ ਮਹਾਨ ਹੁੰਦੀ ਹੈ, ਉਹਦਾ ਗੁਣ ਮਹਾਨ ਹੁੰਦਾ। ਤਾਂ ਕਰਕੇ ਗੁਣਾ ਕਰਕੇ ਮਹਾਨ ਬਣੋ, ਆਪਣੇ ਆਪ ਨਾਲ ਪਿਆਰ ਕਰੋ, ਆਪਣੇ ਆਪ ਦੀ ਜਿਹੜੀ ਕਦਰ ਕਰੋ, ਤੇ ਜੇ ਤੁਸੀਂ ਆਪਣੇ ਆਪ ਦੀ ਕਦਰ ਨਹੀਂ ਕਰਨੀ, ਤੁਹਾਡੀ ਕਦਰ ਕਿਸੇ ਨੇ ਵੀ ਨਹੀਂ ਕਰਨੀ, ਤੁਹਾਨੂੰ ਆਪਣੀ ਕਦਰ ਕਰਨੀ ਪੈਣੀ ਹੈ। ਵੱਡੇ ਤੋਂ ਲੈ ਕੇ ਛੋਟੇ ਤੱਕ ਹਰ ਬੰਦੇ ਦੀ ਲੋੜ ਹੈ। ਮੇਰੀ ਜ਼ਿੰਦਗੀ ਦੇ ਵਿੱਚ ਮਾਂ ਦੀ ਵੀ ਲੋੜ ਹੈ। ਜੇ ਮਹਾਤਮਾ ਦਾ ਜਨਮ ਮਨਾਉਂਦੇ ਹੈ, ਫਲਾਣੇ ਮਹਾਂਪੁਰਖਾਂ ਦਾ ਜਨਮ ਦਿਹਾੜਾ ਹੈ, ਫਲਾਣੇ ਮਹਾਂਪੁਰਖਾਂ ਦੀ ਬਰਸੀ ਹੈ, ਸਾਡੇ ਮਾਂ ਪਿਓ ਵੀ ਸਾਡੇ ਵਾਸਤੇ ਉਬਦੁਦਾ ਹੀ, ਉਹਨਾਂ ਨਾਲ ਪਿਆਰ ਕਰੀ। ਇਸ ਗੱਲ ਨੂੰ ਸਮਝੋ, ਆਪਣੇ ਆਪ ਨਾਲ ਪਿਆਰ ਕਰੋ, ਆਪਣੇ ਆਪ ਦੀ ਕਦਰ ਕਰੋ, ਆਪਣੇ ਆਪ ਨੂੰ ਸਮਝੋ। ਵੱਡੀ ਪ੍ਰੋਬਲਮ ਹੈ, ਬੰਦਾ ਬਾਹਰ ਭਟਕਦਾ ਰਹਿੰਦਾ, ਆਪਣੇ ਆਪ ਨੂੰ ਨਹੀਂ ਪਛਾਣਦਾ। ਸੋ ਇਸ ਕਰਕੇ ਖੁਸ਼ ਰਹਿਣਾ, ਜਿਹੜੀ ਪਹਿਲਾਂ ਮੈਂ ਗੱਲ ਕੀਤੀ ਹੈ ਵੀ ਉਹ ਤੇ ਬਿਮਾਰੀਆਂ ਤੋਂ ਤੁਹਾਨੂੰ ਮੁਕਤੀ ਦਿਵਾਉਂਦਾ ਹੈ, ਵੱਡੇ ਵੱਡੇ ਰੋਗ ਨੇ ਜਿਹੜੇ ਠੀਕ ਹੋ ਜਾਂਦੇ ਨੇ, ਤੇ ਦੂਜੀ ਗੱਲ ਜਿਹੜੀ ਮੈਂ ਆਹ ਕੀਤੀ ਹੈ ਵੀ ਤੁਸੀਂ ਸਾਰੇ ਹੀ ਮਹਾਤਮਾ। ਚੇਤਾ ਰੱਖਣਾ, ਮੈਂ ਮਾਈਕ 'ਚ ਵਧੀਆ ਬੋਲ ਸਕਦਾ ਪਰ ਮੇਰੇ ਤੋਂ ਟਰੈਕਟਰ ਬੈਕ ਨਹੀਂ ਲੱਗਣਾ, ਉਹ ਤੂੰ ਹੀ ਲਾ ਸਕਦਾ। ਆਪਾਂ ਇਸ ਦਰਬਾਰ ਵਿੱਚ ਸਾਰੇ ਜਣੇ ਗਾ ਸਕਦੇ ਆ, ਪਰ ਮਿਸਤਰੀ ਨੇ ਬਣਾਇਆ ਇਹ ਉਹੀ ਬਣਾ ਸਕਦਾ, ਜਿਹਨੇ ਸਾਊਂਡ ਸਿਸਟਮ ਬਣਾਇਆ ਇਹ ਉਹੀ ਬਣਾ ਸਕਦਾ ਹੈ, ਨਾਲੀਆਂ ਸਾਫ਼ ਕਰਨ ਵਾਲਾ ਉਹ ਆਪਣੀ ਜਗ੍ਹਾ ਸਾਫ਼ ਮਿਹਨਤ ਕਰ ਰਿਹਾ, ਇੱਥੇ ਬਾਥਰੂਮ ਬਣੇ ਨੇ, ਇੱਕ ਪਤੀ ਪਤਨੀ ਦੋਵੇਂ ਉੱਥੇ ਗੇਟ ਅੱਗੇ ਖੜੇ ਰਹਿੰਦੇ ਆ, ਸਾਰਾ ਦਿਨ ਗੇਟ ਅੱਗੇ ਖੜੇ ਰਹਿੰਦੇ ਆ, ਤੇ ਸੋਚ ਕੇ ਵੇਖੋ ਲਾਈਨਾਂ ਹੀ ਲੱਗੀਆਂ ਰਹਿੰਦੀਆਂ ਬਾਥਰੂਮਾਂ ਵਿੱਚ, ਲਾਈਨਾਂ ਹੀ ਲੱਗੀਆਂ ਰਹਿੰਦੀਆਂ ਲੰਗਰ ਚ, ਉਹ ਜਦੋਂ ਤੁਸੀਂ ਵੇਖੋ ਬਾਰ ਬਾਰ ਬਾਥਰੂਮ ਜਾਣਾ, ਉਹਨਾਂ ਨੇ ਮਗਰੀ ਸਫਾਈ, ਸਾਰਾ ਦਿਨ ਸਫਾਈ, ਉਹਨਾਂ ਦੀ ਵੀ ਲੋੜ ਹੈ, ਉਹ ਆਪਣੇ ਕੰਮ ਵਿੱਚ ਮਾਹਰ ਨੇ, ਉਹ ਵੀ ਉਹਨਾਂ ਦੀ ਵੀ ਲੋੜ ਹੈ। ਹਰ ਬੰਦਾ ਮਹਾਨ ਹੈ, ਆਪਣੇ ਕੰਮ ਵਿੱਚ ਮਹਾਨ ਬਣਨਾ, ਆਪਣੇ ਆਪ ਨਾਲ ਪਿਆਰ ਕਰਨਾ, ਆਪਣੇ ਕੰਮ ਨੂੰ ਪਿਆਰ ਕਰਨਾ, ਕਿਸੇ ਦੀ ਪਰਸਨੈਲਿਟੀ ਨੂੰ ਐਡਾ ਵੱਡਾ ਕਰਕੇ ਨਹੀਂ ਵੇਖਣਾ ਵੀ ਆਪਣੇ ਵਾਲੀ ਪਰਸਨੈਲਿਟੀ ਮਾਰੀ ਜਾਏ, ਅਗਲੇ ਨੂੰ ਐਡਾ ਵੱਡਾ ਨਾ ਦਿਮਾਗ 'ਚ ਬਣਾ ਲੈ ਵੀ ਤੂੰ ਆਪ ਮਾਰੀ ਜਾਏ, ਇੰਨਾ ਹੀ ਛੋਟਾ ਹੋ ਜਾਏ। ਅਗਲਾ ਜੇ ਮਹਾਨ ਹੈ ਤੇ ਆਪਣੇ ਆਪ ਨੂੰ ਵੀ ਬਰਾਬਰ ਖੜਾ ਕੇ ਰੱਖ ਵੀ ਮੈਂ ਆਪਣੇ ਕੰਮ 'ਚ, ਇੰਨਾ ਡਾਊਨ ਨਾ ਹੋ ਜਾਈ ਉਹਦੇ ਸਾਹਮਣੇ ਖੜ ਕੇ, ਥੱਲੇ ਹੀ ਡਿੱਗ ਜਾਏ ਕਿਤੇ, ਆਪਣੇ ਆਪ ਨੂੰ ਵੀ ਖੜਾ ਰੱਖ, ਕਾਇਮ ਰੱਖ। ਤਾਂ ਕਰਕੇ ਆਪਣੇ ਆਪ ਨਾਲ ਅਸੀਂ ਪਿਆਰ ਕਰਨਾ ਸਿੱਖਣਾ ਹੈ, ਤੇ ਸਤਿਗੁਰੂ ਜੀ ਨੇ ਸਾਨੂੰ ਇਹੋ ਸਿਖਾਇਆ ਕਿ ਆਪਣੇ ਆਪ ਨੂੰ ਸਮਝੋ, ਆਪਣੇ ਆਪ ਨਾਲ ਪਿਆਰ ਹੀ ਰੱਬ ਨਾਲ ਪਿਆਰ ਹੈ। ਮੈਂ ਫਿਰ ਬੇਨਤੀ ਕਰਕੇ ਪੁੱਛਦਾ, ਰੱਬ ਨਾਲ ਪਿਆਰ ਕਰਨਾ ਚਾਹੀਦਾ ਕਿ ਨਹੀਂ? ਬੋਲਿਓ ਗੱਜ ਕੇ ਫਟਾਫਟ, ਕਰਨਾ ਚਾਹੀਦਾ। ਰੱਬ ਕਿੱਥੇ ਰਹਿੰਦਾ ਹੈ, ਬਾਹਰ ਹੈ ਕਿ ਸਾਡੇ ਵਿੱਚ ਹੈ? ਸਿੱਧਾ ਇਹਦਾ ਅਰਥ ਇਹ ਬਣਦਾ, ਆਪਣੇ ਆਪ ਨਾਲ ਪਿਆਰ ਕਰੋ। ਜਿਹੜਾ ਕਹਿੰਦਾ ਰੱਬ ਨਾਲ ਪਿਆਰ ਕਰੋ, ਇਹਦਾ ਸਿੱਧਾ ਅਰਥ ਇਹ ਹੈ ਆਪਣੇ ਆਪ ਨਾਲ ਪਿਆਰ ਕਰੋ, ਕਿਉਂਕਿ ਤੂੰ ਉਹਦਾ ਹੀ ਰੂਪ ਹੈ, ਤੂੰ ਉਸੇ ਦੀ ਅੰਸ਼ ਹੈ। ਆਪਣੇ ਆਪ ਨੂੰ ਪਛਾਣ, ਜਿਵੇਂ ਆਪਾਂ ਪੜ੍ਹਦੇ ਹੁੰਦੇ। मन तू ज्योत स्वरूप है, मन तू ज्योत स्वरूप है, मन तू ज्योत स्वरूप है जी, मन तू ज्योत स्वरूप है। ओ जी अपना मूल पहचान, मन तू ज्योत स्वरूप है, मन तू ज्योत स्वरूप है, अपना मूल पहचान, मन तू ज्योत स्वरूप है, मन तू ज्योत स्वरूप है, अपना मूल पहचान, मन तू गज के पढ़िया ओ जी अपना मूल पहचान, मन तू ज्योत स्वरूप है, मन तू ज्योत स्वरूप है, अपना मूल पहचान, मन तू ज्योत स्वरूप है, मन तू ज्योत ज्योत है, मन तू ज्योत स्वरूप है, अपना मूल पछाण, अपने आप नू पछाणो। वीरो भरावो भैणो, मैं ना ये तजर्बा कीता है, तुसी वेखोगे गुरुद्वारियां च जाओ, महात्मा कोल जाओ, उत्थे सिफतां होरां दियां हो रही है, वो बड़े महान, जेड़ा बंदा बैठा है वह डाउन जा रहा, पर मैं बार बार बेनती ये कर रहा कि तुसी महान है, हर बंदा परफेक्ट है, बस वो अपने आप नू पछाण लवे, अपनी कदर करनी सिख लवे, इस गल नू समझिए, अपने जीवन नू सोहना बनाइए, हमेशा चढ़ती कला विच रहना सिखिए, हमेशा आनंद विच रहना सिखिए, बस दिमाग चलाउणा सिख लईए, सोचना सिख लईए, विचारना सिख लईए। अज तक जो कुछ साडे आले दुआले चल रहा है, एक पासा दिस रहा, दूजा पासा नहीं, धर्म दा ढांचा है, हर चीज जिहड़ी है बंदे नूं थल्ले सिटण वास्ते, बुद्धू बनाउण वास्ते, कमला करन वास्ते, वादू दा भार पाउन वास्ते, ओही गेमां साडे वर्गे बंदे धर्म दे विच खेडदे है, जिहदे विच आप पास हो जांदे है, आम बंदा फेल हो जांदा। नोट करके वेखो, जरा सुनो, साडे वर्गियां ने जे गेम ओह खेडणी है, जिहड़ा क्रिकेटर होएगा, जे बहुत वड्डा क्रिकेटर होवे ते ओह कहेगा वी आपां फुटबॉल खेडीए, ओह की कहेगा खेडीए, क्रिकेट खेडीए, क्योंकि उन्हें पता भी क्रिकेट में मैं मार हाँ, तो मैं इनू आउट नहीं देना, मैं जितांगा। तो जेड़ा चंगा फुटबॉल बॉलर होवे, प्लेयर होवे चंगा, उन्हें की कहना भी क्रिकेट खेडीए, उन्हें कहना फुटबॉल खेडीए, उन्हें पता है साडा जेड़ा सिस्टम है, साडा जेड़ा ढांचा है, इहदे विच साडे वर्गियां नूं पता है ये उही गेम खेडदे है जिहदे विच ये आप ही जितदे है, बाकी सारियां ते भार पांदे वादू दा। सुनो हुण तुसीं दीवान च आए, मेरे वर्गा बंदा दीवान ला रहा, उहने पता की कहना है, साध संगत जी जिहड़ा बंदा चार बजे नहीं उठदा वह पापी, जेड़ा चार बजे उठता है वह महान। हुण इहनू यह पता है भी चार बजे मैं गुरुद्वारे च रहिंदा ते मैनू ते चार बजे उठना ही पैना, स्पीकर च भाई आम चार बजे बोल दई है, कोई चार बजे कोई पांच बजे, गुरुद्वारियां च रहण वाले दस बजे तक सुते वधिया लगदे, बोलो जी जरा, वह दिने सौ जाणगे पर सवेरे चार बजे उठना गुरुद्वारे विच उहनां दा कम है, ਉਹਨਾਂ ਦਾ ਕਰਮ ਹੀ ਇਹ ਹੈ, ਉਹਨਾਂ ਦੀ ਜੌਬ ਇਹ ਹੈ, ਉਹਨਾਂ ਦੀ ਡਿਊਟੀ ਇਹ ਹੈ। ਹੁਣ ਉਹਨੇ ਕਹਿਣਾ ਹੈ ਜਿਹੜਾ 4 ਵਜੇ ਸਾਧ ਸੰਗਤ ਜੀ ਨਹੀਂ ਉੱਠਦਾ ਉਹ ਪਾਪੀ, ਜਿਹੜੇ ਥੱਲੇ ਸਾਰੇ ਬੈਠੇ ਹੁੰਦੇ ਸੁਣਨ ਵਾਲੇ, ਕੋਈ ਰਾਤ ਦੇ 12 ਵਜੇ ਸੌਂਦਾ ਹੈ, ਕੋਈ ਰਾਤ ਦੇ 2 ਵਜੇ ਸੌਂਦਾ ਹੈ, ਕੋਈ ਸਾਰੀ ਰਾਤ ਜੌਬ ਕਰਕੇ ਆਉਂਦਾ ਹੈ, ਉਹਦੇ ਦਿਮਾਗ 'ਚ ਪਤਾ ਕੀ ਵਾੜਤਾ ਵੀ ਜਿਹੜਾ ਸਵੇਰੇ ਨਹੀਂ ਉੱਠਦਾ ਉਹ ਪਾਪੀ ਹੁੰਦਾ ਹੈ, ਇਹ ਆਪ 4 ਵਜੇ ਉੱਠਦਾ ਹੈ। ਹੁਣ ਸਾਰਿਆਂ ਬਾਕੀ ਉੱਠਦੇ ਨਹੀਂ, ਮਹਾਨ ਕੌਣ ਹੋਇਆ? ਇਹ ਆਪ। ਇਹਨੇ ਉਹ ਗੇਮ ਪਾਉਣੀ ਹੈ ਜਿਹਦੇ ਵਿੱਚ ਜਿੱਤੇਗਾ ਆਪ। ਮੈਂ ਵੇਖੇ ਨੇ ਏਅਰਪੋਰਟਾਂ ਤੇ ਬੰਦੇ ਕੰਮ ਕਰਦੇ ਨੇ, ਰਾਤਾਂ ਨੂੰ ਮਿਲਦੇ ਆ, ਬਾਬਾ ਜੀ ਬੜੇ ਦੁਖੀ। ਮੈਂ ਕਿਉਂ? ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ। ਮੈਂ ਕਿਹਾ ਪ੍ਰੋਬਲਮ ਕੀ ਹੈ? ਕਹਿੰਦੇ ਸਾਰੀ ਰਾਤ ਕੰਮ ਕਰਦੇ ਆ। ਮੈਂ ਕਿਹਾ ਤੇਰੀ ਡਿਊਟੀ ਹੈ, ਤੇਰੀ ਜੌਬ ਹੈ, ਤੇਰੀ ਮਿਹਨਤ ਹੈ, ਪਰ ਦਿਮਾਗ 'ਚ ਇੱਦਾਂ ਫਿੱਟ ਕੀਤਾ ਹੈ ਵੀ ਜਿਹੜਾ ਨਹੀਂ। ਵੈਸੇ ਤੇ ਤੁਸੀਂ ਵੇਖੋ ਸਵੇਰ ਵੇਲੇ ਉੱਠਣਾ ਚੰਗੀ ਗੱਲ ਹੈ, ਸਵੇਰ ਵੇਲੇ ਉੱਠਣਾ ਚੰਗੀ ਗੱਲ ਹੈ, ਜਿਹੜਾ ਉੱਠ ਸਕਦਾ ਉੱਠੇ, ਪਰ ਇਹ ਕੋਈ ਪੈਮਾਨਾ ਨਹੀਂ ਵੀ ਜਿਹੜਾ 4 ਵਜੇ ਉੱਠਦਾ ਉਹ ਧਰਮੀ ਹੋਏਗਾ। ਜ਼ਰੂਰੀ ਨਹੀਂ 4 ਵਜੇ ਉੱਠਣ ਵਾਲੇ ਚੰਗੇ ਹੋਣਗੇ, ਜ਼ਰੂਰੀ ਨਹੀਂ 4 ਵਜੇ ਉੱਠਣ ਵਾਲੇ ਧਰਮੀ ਹੋਣਗੇ। ਉੱਠੋ ਚੰਗੀ ਗੱਲ ਹੈ, ਜਿਹੜਾ ਉੱਠ ਸਕਦਾ ਸਵੇਰੇ ਉੱਠਿਆ ਕਰੇ। ਤੜਕਾ ਲਾ ਦੇਵੇ ਜ਼ਿੰਦਗੀ 'ਚ, ਤੜਕੇ ਵਾਲੀ ਦਾਲ ਦਾ ਸਵਾਦ ਹੀ ਵੱਖਰਾ ਹੁੰਦਾ ਹੈ। ਬੰਦੇ ਦੀ ਜ਼ਿੰਦਗੀ 'ਚ ਤੜਕਾ ਲੱਗੇ ਚੰਗੀ ਗੱਲ ਹੈ, ਵਧੀਆ ਨਜ਼ਾਰਾ ਆਊ ਸਾਰਾ ਦਿਨ, ਪਰ ਇਹਦਾ ਮਤਲਬ ਇਹ ਨਹੀਂ ਵੀ ਜਿਹੜਾ ਸਵੇਰੇ ਉੱਠਿਆ ਨਹੀਂ ਉਹ ਪਾਪੀ ਹੋ ਗਿਆ। ਹੁਣ ਸਾਡੇ ਵਰਗਿਆਂ ਨੇ ਗੇਮ ਹੀ ਉਹ ਪਾਉਣੀ ਹੈ। ਅੱਗੇ ਸੁਣੋ, ਜਿਹੜਾ ਬੰਦਾ ਭਾਈ ਕਥਾ ਕੀਰਤਨ ਸਤਸੰਗ ਨਹੀਂ ਕਰਦਾ ਉਹਦਾ ਜਿਉਣ ਦਾ ਕੀ ਫਾਇਦਾ? ਧੰਦਿਆਂ 'ਚ ਫਸੇ ਹੋ ਦੁਨੀਆਂ ਦੇ ਲੋਕੋ, ਤੁਸੀਂ ਧੰਦਿਆਂ 'ਚ ਫਸੇ ਹੋ ਤੇ ਸਤਸੰਗ ਤੁਸੀਂ ਕਰਦੇ ਨਹੀਂ, ਤੇ ਹੁਣ ਸੋਚ ਕੇ ਵੇਖੋ ਇਹਦਾ ਕੰਮ ਹੈ ਕਿ ਨਹੀਂ ਸਤਸੰਗ ਕਰਨਾ? ਸਾਡੇ ਵਰਗਿਆਂ ਦੀ ਡਿਊਟੀ ਨਹੀਂ ਸਤਸੰਗ ਕਰਨਾ? ਸਵੇਰੇ ਵੀ ਕੀਰਤਨ ਕਰਨਾ, ਸ਼ਾਮ ਨੂੰ ਵੀ ਕੀਰਤਨ ਕਰਨਾ। ਹੁਣ ਇਹਨੂੰ ਪਤਾ ਹੈ ਵੀ ਅਸੀਂ ਇਹ ਕੰਮ ਕਰਦੇ ਹੀ ਹਾਂ, ਹੁਣ ਆਪਣੇ ਆਪ ਨੂੰ ਹੀਰੋ ਤੇ ਬਾਕੀ ਸਾਰੇ ਜ਼ੀਰੋ। ਇਹਨੇ ਗੇਮ ਉਹ ਪਾਉਣੀ ਹੈ ਜਿਹਦੇ 'ਚ ਆਪ ਹੀ ਜਿੱਤੇ, ਗੇਮ ਪਾਊਗਾ ਹੀ ਉਹ ਜਿਹਦੇ 'ਚ ਜਿੱਤੇਗਾ ਹੀ ਆਪ, ਉਹੀ ਗੇਮ ਪਾਏਗਾ ਜਿਹਦੇ ਵਿੱਚ ਆਪ ਜਿੱਤੇਗਾ। ਇੱਧਰ ਸੁਣੋ। ਅੱਛਾ ਫਿਰ ਅੱਗੇ ਪਤਾ ਕੀ ਕਹਿਣਾ, ਜਿਹੜਾ ਕਕਾਰ ਉੱਪਰ ਦੀ ਪਾ ਕੇ ਨਹੀਂ ਰੱਖਦਾ ਇਹ ਵੀ ਠੀਕ ਨਹੀਂ। ਹੁਣ ਇਹਦਾ ਕੰਮ ਹੀ ਇਹ ਹੈ ਗੁਰਦੁਆਰੇ 'ਚ ਰਹਿਣਾ, ਤੁਸੀਂ ਯਾਦ ਰੱਖਣਾ ਚੋਲਾ ਪਾਇਆ ਕਕਾਰਾਂ ਦੇ ਨਾਲ ਹੀ ਸੋਹਣਾ ਲੱਗਦਾ, ਕੁੜਤਾ ਪਜਾਮੇ 'ਚ ਸੋਹਣਾ ਲੱਗਦਾ। ਹੁਣ ਏਦਾਂ ਫਿੱਟ ਕਰਨਾ ਦਿਮਾਗ 'ਚ, ਤੇ ਤੁਸੀਂ ਸੋਚ ਕੇ ਵੇਖੋ ਆਮ ਲੋਕ ਬਹੁਤੇ ਕਕਾਰ ਉੱਪਰ ਦੀ ਨਹੀਂ ਪਾ ਸਕਦੇ, ਬੋਝ ਤੇ ਪੈ ਗਿਆ ਨਾ ਦਿਮਾਗ 'ਚ ਵੀ ਅਸੀਂ ਪਾਪੀ ਹਾਂ, ਅਸੀਂ ਤੇ ਇਹ ਅਸਲੀ ਮਹਾਨ ਤੇ ਇਹੋ ਹੀ, ਅਸਲੀ ਮਹਾਨ ਤੇ ਇਹੋ ਹੀ। ਸਵੇਰੇ ਅਸੀਂ ਉੱਠਦੇ ਨਹੀਂ ਅਸੀਂ ਪਾਪੀ ਹਾਂ, ਇਹ ਮਹਾਨ ਨੇ। ਜਦੋਂ ਕਹਿਣਾ ਦਾੜੀ ਜਿਹੜਾ ਬੰਨੇਗਾ ਜਿਹਨੇ ਤੁੰਨੀ ਮੁੰਨੀ ਇੱਕ ਬਰਾਬਰ, ਦਾੜਾ ਖੁੱਲ੍ਹਾ ਰੱਖਣਾ ਚਾਹੀਦਾ। ਹੁਣ ਜਿੰਨਿਆਂ ਨੇ ਕੰਮ ਕਰਨਾ ਹੈ ਵਿਦੇਸ਼ਾਂ 'ਚ ਚਲੇ ਜਾਓ, ਰੈਸਟੋਰੈਂਟ ਵਿੱਚ ਦਾੜੀ ਖੁੱਲ੍ਹੀ ਰੱਖ ਕੇ ਤੁਸੀਂ ਉਹਦੇ ਵਾਲ ਵਿੱਚ ਆ ਗਿਆ ਤੇ ਪੰਗਾ ਖੜਾ ਹੋ ਜਾਂਦਾ, ਦਾੜੀ ਉੱਥੇ ਬੰਨਣੀ ਪੈਂਦੀ ਹੈ। ਬੜੇ ਏਦਾਂ ਦੇ ਕੰਮ ਨੇ ਜਿੱਥੇ ਦਾੜੀ ਬੰਨਣੀ ਪੈਂਦੀ, ਵੱਡੀਆਂ ਫੈਕਟਰੀਆਂ 'ਚ ਬੰਨਣੀ ਪੈਂਦੀ, ਸ਼ਹਿਰਾਂ ਦੇ ਵਿੱਚ ਬਹੁਤ ਬੰਦੇ ਦਾੜੀਆਂ ਬੰਨਦੇ ਆ, ਜੌਬ ਕਰਦੇ ਆ, ਡਿਊਟੀ ਕਰਦੇ ਆ, ਦਾੜੀ ਬੰਨਣੀ ਪੈਂਦੀ, ਆਰਮੀ ਵਾਲਿਆਂ ਨੂੰ ਬੰਨਣੀ ਪੈਂਦੀ, ਪੁਲਿਸ ਵਾਲਿਆਂ ਨੂੰ ਬੰਨਣੀ ਪੈਂਦੀ, ਬਹੁਤ ਬੰਦਿਆਂ ਨੂੰ। ਪਰ ਹੁਣ ਇਹਨੂੰ ਪਤਾ ਹੈ ਵੀ ਮੈਂ ਤੇ ਕਦੇ ਗ੍ਰੰਥੀ ਨੇ ਦਾੜੀ ਬੰਨੀ ਵੇਖੀ ਹੈ ਤੁਸੀਂ? ਇਹਨੇ ਗੇਮ ਇੱਥੇ ਉਹੀ ਪਾਉਣੀ ਹੈ। ਇਹਨੇ ਕਹਿਣਾ ਜਿਹੜੇ ਤੁੰਨੀ ਮੁੰਨੀ ਇੱਕ ਬਰਾਬਰ, ਹੁਣ ਹੀਰੋ ਕੌਣ ਹੈ? ਇਹ ਇਹਨਾਂ ਨੇ ਮਰਿਆਦਾਵਾਂ ਉਹ ਬਣਾਈਆਂ ਨੇ ਜਿਹਦੇ ਵਿੱਚ ਗੁਰਦੁਆਰਿਆਂ 'ਚ ਰਹਿਣ ਵਾਲੇ ਤੇ ਕਾਮਯਾਬ ਨੇ, ਬਾਕੀ ਸਾਰੇ ਜ਼ੀਰੋ। ਇਹਨਾਂ ਨੇ ਮਰਿਆਦਾ ਹੀ ਇੱਦਾਂ ਦੀ ਬਣਾਈ ਹੈ ਵੀ ਅਸੀਂ ਉਹੀ ਹੀਰੋ ਲਈਏ। ਹੁਣ ਗ੍ਰੰਥੀਆਂ ਦੇ ਘਰਾਣੀਆਂ ਨੇ ਗੁਰਦੁਆਰਿਆਂ 'ਚ ਰਹਿਣਾ, ਸਿਰ ਤੇ ਦਸਤਾਰ ਸਜਾਉਂਦੀ ਹੈ, ਪੱਗ ਬੰਨਦੀ ਹੈ, ਕਈ ਆਮ ਬੀਬੀਆਂ ਬੰਨ ਲੈਂਦੀਆਂ ਨੇ, ਪਰ ਬਹੁਤੀਆਂ ਬੀਬੀਆਂ ਤੇ ਦਸਤਾਰ ਸਜਾਈ ਨਹੀਂ। ਤੇ ਗੁਰਦੁਆਰੇ 'ਚ ਬਹਿ ਕੇ ਪਤਾ ਕੀ ਕਹਿਣਾ, ਜਿਹੜੀ ਭਾਈ ਬੀਬੀ ਦਸਤਾਰ ਨਹੀਂ ਸਜਾਉਂਦੀ ਇਹ ਨਹੀਂ ਗੱਲ, ਅਸਲ 'ਚ ਗੁਰਸਿੱਖ ਬੀਬੀ ਉਹ ਹੈ ਜਿਹੜੀ ਪੱਗ ਬੰਨੇ। ਹੁਣ ਜਿੰਨੀਆਂ ਬੈਠੀਆਂ ਨੇ ਬਾਕੀਆਂ ਨੇ ਤੇ ਬੰਨੀ ਨਹੀਂ, ਉੱਥੇ ਹੀ ਦਿਮਾਗ ਤੇ ਬੋਝ ਪੈ ਗਿਆ ਵੀ ਅਸੀਂ ਤੇ ਪਾਪਣਾ ਹੀ ਤੁਰੀਆਂ ਫਿਰਦੀਆਂ, ਅਸਲੀ ਦਿਆ ਹੀ ਹੈ ਦਿਮਾਗ 'ਚ ਪੈ ਗਿਆ। ਇਹ ਇਕੱਲੇ ਆਪ ਹੀ ਹੀਰੋ ਨਹੀਂ ਬਣਦੇ, ਘਰ ਵਾਲੀਆਂ ਨੂੰ ਵੀ ਬਣਾਉਂਦੇ ਨੇ ਨਾਲ। ਏਦਾਂ ਦਾ ਸਿਸਟਮ ਹੈ, ਗੇਮ ਉਹ ਖੇਡਣਗੇ ਜਿਹਦੇ 'ਚ ਆਪ ਜਿੱਤਦੇ ਹੈ, ਬਾਕੀ ਸਾਰੇ ਜ਼ੀਰੋ, ਪਾਪੀ, ਬਾਕੀ ਅਧਰਮੀ ਨੇ, ਇਹ ਇਕੱਲੇ ਧਰਮੀ ਨੇ। ਤੇ ਜੇ ਭਲਾ ਐ ਕਹੀਏ, ਧਰਮ ਦੀ ਡੈਫੀਨੇਸ਼ਨ ਬਦਲੋ ਜੋ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ, ਕਰਮ ਧਰਮ ਹੈ, ਐ ਖੜ ਕੇ ਕਹੋ, ਕਰਮ ਧਰਮ ਹੈ, ਕੰਮ ਧਰਮ ਹੈ, ਜਦੋਂ ਇਹ ਕਹਿਤਾ ਫਿਰ ਜਿਹੜੀਆਂ ਬੀਬੀਆਂ ਨੇ ਕਹਿਣਗੇ ਅੱਛਾ ਕੰਮ ਧਰਮ ਹੈ। ਹਾਂ ਸਵੇਰ ਦੀ ਮੈਂ ਚਾਹ ਬਣਾ ਕੇ ਆਈ ਆ, ਆਟਾ ਗੁੰਨ ਕੇ ਆਈ ਆ, ਸਬਜ਼ੀ ਬਣਾ ਕੇ ਆਈ ਆ, ਫਿਰ ਮੈਂ ਮੱਥਾ ਟੇਕਣ ਆਈ ਆ, ਜਾ ਕੇ ਗੋਹਾ ਕੂੜਾ ਕਰਨਾ, ਪਸ਼ੂਆਂ ਨੂੰ ਸਾਂਭਣਾ, ਨਿਆਣਿਆਂ ਨੂੰ ਸਕੂਲ ਤੋਰਨਾ, ਘਰ ਵਾਲੇ ਦਾ ਮੈਂ ਖਾਣਾ ਬਣਾਉਣਾ, ਸਾਰਾ ਦਿਨ ਘਰ ਦੇ ਕੰਮਕਾਰ ਕਰੂੰ, ਰਾਤ ਦੀ ਰੋਟੀ ਫੇਰ ਬਣਾਊ, 10 ਵਜੇ ਦੁੱਧ ਪਿਆਊ, 11 ਵਜੇ ਜਾ ਕੇ ਸੌਂਗੀ, ਸਵੇਰੇ 5 ਵਜੇ ਫੇਰ ਉੱਠ ਖੜਨਾ। ਇਹਦਾ ਮਤਲਬ ਮੈਂ ਵੀ ਧਰਮੀ ਹੋਈ ਹਾਂ। ਹੋ ਗਈ ਨਾ ਮਹਾਨ, ਆਪੇ ਮਹਾਨ ਹੋ ਗਈ। ਜਦੋਂ ਬੰਦੇ ਨੂੰ ਕਹਿਣਾ ਤੇਰਾ ਕਰਮ ਵੇਖਣਾ ਕਰਮ, ਜੇ ਬਾਜਾਂ ਵਾਲੇ ਆ ਗਏ ਐਂ ਨੀ ਚੈੱਕ ਕਰਦੇ ਫਿਰਨਗੇ, ਲੱਕੜਾਂ ਚੈੱਕ ਕਰਾ ਓਏ, ਲੈ ਤੇਰਾ ਕਸ਼ਹਿਰਾ ਵੇਖੀਏ ਚੈੱਕ ਕਰਾ, ਪਾਇਆ ਕਿ ਨਹੀਂ, ਗੋਡਿਆਂ ਤੱਕ ਪਾਇਆ ਕਿ ਗੋਡਿਆਂ ਤੋਂ ਉੱਤੇ ਪਾਇਆ, ਲਿਆ ਵੇਖੀਏ ਤੇਰੀ ਕਿਰਪਾਨ ਕਿੰਨੇ ਫੁੱਟ ਦੀ ਹੈ, ਮੈਂ ਮਿਣ ਕੇ ਵੇਖਣੀ ਵੀ ਕਿੰਨੇ ਫੁੱਟ ਦੀ ਪਾਈ ਹੈ, ਲਿਆ ਤੇਰੀ ਦਾੜੀ ਚੈੱਕ ਕਰੀਏ ਵੀ ਰੰਗੀ ਹੈ ਕਿ ਨਹੀਂ ਰੰਗੀ, ਦਾੜੀ ਬੰਨੀ ਹੈ ਕਿ ਨਹੀਂ ਬੰਨੀ। ਜੇ ਬਾਜਾਂ ਵਾਲੇ ਆ ਗਏ ਉਹ ਕਹਿਣਗੇ ਕੰਮ ਚੈੱਕ ਕਰਾਓ ਵੀ ਸਵੇਰ ਤੋਂ ਸ਼ਾਮ ਤੱਕ ਕਰਦਾ ਕੀ ਹੈ। ਤੇ ਜੇ ਹੋਏ ਕੰਮ ਚੈੱਕ ਹੋਏ ਆਮ ਲੋਕਾਂ ਨੇ ਹੀਰੋ ਬਣ ਜਾਣਾ, ਜੇ ਜੀਰੋ ਬਣਨਗੇ ਲਿਖ ਕੇ ਲੈ ਲੋਕ ਸਾਰੇ ਗੁਰਦੁਆਰਿਆਂ ਚ ਰਹਿਣ ਵਾਲੇ ਜੀਰੋ, ਇਹ ਘੱਟ ਹੀ ਕੰਮ ਕਰਕੇ ਰਾਜੀਏ, ਇਹ ਥੋੜੇ ਹੀ ਕਰਦੇ ਆ। 2 ਘੰਟੇ ਰੌਲ ਲਾਉਣੀ ਹੁੰਦੀ ਹੈ, 2 ਘੰਟੇ ਬਦਾਮ ਲਿਆਓ, ਕਾਜੂ ਲਿਆਓ, ਸੌਂਗੀ ਲਿਆਓ, ਘੋਲੋ, ਦੁੱਧ ਚ ਪਾਓ, ਦੇਸੀ ਘਿਓ ਲਾਓ, ਲਿਆਓ, ਆ ਸਾਰਾ ਕੁਝ ਘੋਲ ਘੋਲ ਕੇ ਪੀਣਾ। ਕਹਿੰਦੇ ਜ਼ੋਰ ਬਹੁਤ ਲੱਗਦਾ ਹੈ। ਅਗਲਾ ਪੁੱਛੇ ਵੀ ਸਾਡੇ ਨਿਆਣੇ ਤੇ 8-8 ਘੰਟੇ ਰਾਤ ਨੂੰ ਪੜ੍ਹਦੇ ਆ, ਸਾਡੇ ਬੱਚੇ 8-8 ਘੰਟੇ ਫੜੀ ਜਾਂਦੇ ਕਿਤਾਬਾਂ ਲੈ ਕੇ, ਉਹ ਤੇ ਨੀ ਕਹਿੰਦੇ ਬਦਾਮ ਘੋਲ ਘੋਲ ਪਿਆਓ, ਇਹ 2 ਘੰਟੇ ਰੌਲ ਲਾਉਂਦੇ ਆ। ਤੇ ਜੇ ਕਿਤੇ 5-7 ਮਿੰਟ ਲੇਟ ਹੋ ਜਾਣ, ਘੰਟੀ ਖੜਕਾਈ ਜਾਣ ਕਿ ਮੈਨੂੰ ਛੱਡਿਆ ਨੀ ਤੁਸੀਂ, ਮੈਨੂੰ ਛਡਾਇਆ ਨੀ, ਤੈਨੂੰ ਕਿੰਨੇ ਫੜ ਲਿਆ ਸੀ ਉੱਥੇ, ਛਡਾਇਆ ਨੀ ਤੈਨੂੰ। ਸੁਣੋ ਇਹ ਗੱਲ ਨੋਟ ਕਰ ਲਓ, ਸਾਡੇ ਲੋਕਾਂ ਨੇ ਧਰਮ ਤੇ ਧਰਮੀ ਆਪਣੇ ਇੱਧਰ ਨੂੰ ਰੱਖੇ ਹੈ, ਆਪਣੇ ਵਾਲਿਆਂ ਨੂੰ ਮਹਾਨ ਮਰਿਆਦਾਵਾਂ ਹੀ ਇੱਦਾਂ ਦੀਆਂ ਬਣਾਈਆਂ ਜਿਹਦੇ ਚ ਆਪ ਹੀ ਪੂਰੇ ਉਤਰਦੇ ਨੇ, ਆਮ ਬੰਦਾ ਤੇ ਉਤਰ ਹੀ ਨਹੀਂ ਸਕਦਾ। ਹੁਣ ਬਹੁਤ ਬੰਦੇ 3 ਵਜੇ ਨਹੀਂ ਉੱਠ ਸਕਦੇ, ਇਹ ਪਤਾ ਕੀ ਕਹਿੰਦੇ ਆ, ਜਿਹੜਾ ਉੱਠਦਾ ਹੈ 3 ਵਜੇ ਉਹ ਤੇ ਕਰਦਾ ਸੋਨਾ ਦਾਨ, ਜਿਹੜਾ 4 ਵਾਲਾ ਹੈ ਕਹਿੰਦੇ ਚਾਂਦੀ, ਜਿਹੜਾ 5 ਵਾਲਾ ਹੈ ਕਹਿੰਦੇ ਲੋਹਾ, ਕਹਿੰਦੇ ਜਿਹੜਾ 6 ਵਾਲਾ ਹੈ ਕਹਿੰਦੇ ਇਹ ਤੇ ਬਸ ਫਿਰ ਐਵੇਂ ਹੀ ਹੈ, ਇਹ ਸਾਨੂੰ 6 ਵਾਲਿਆਂ ਨੂੰ ਤੇ ਐਵੇਂ ਹੀ ਗਿਣਨਗੇ ਫਿਰ। ਤੇ ਸਾਡੇ ਵਰਗੇ 3 ਵਜੇ ਉੱਠ ਕੇ ਮਹਾਨ ਹੈ, ਤੇ ਸਾਡੇ ਉਹ ਮੈਂ 20 ਸਾਲ ਮੈਂ ਬਾਹਰ ਪ੍ਰਚਾਰ ਕਰਨ ਜਾਂਦਾ ਰਿਹਾ, ਸਾਡੀ ਸਾਰੀ ਰਾਤ ਹੀ ਉੱਤੋਂ ਲੰਘਦੀ ਜਾਂਦੀ ਸੀ, ਸਵੇਰ ਤੋਂ ਸਾਰੀ ਰਾਤ ਹੀ ਉੱਤੋਂ ਲੰਘ ਜਾਂਦੀ ਸੀ, ਛੜਕਾਂ ਦੇ ਉੱਤੇ ਹੀ 2 ਵੱਜਦੇ ਸੀ, ਛੜਕਾਂ ਤੇ ਹੀ 3 ਵੱਜਦੇ ਸੀ, ਛੜਕ ਤੇ ਹੀ 4 ਵੱਜ ਜਾਂਦੇ ਸੀ। ਸਭ ਤੋਂ ਮਹਾਨ ਤੇ ਫਿਰ ਅਸੀਂ ਹੋ ਗਏ ਜਿਹੜੇ ਸਾਰੀ ਰਾਤ ਸੁੱਤੇ ਹੀ ਨਹੀਂ। ਏਦਾਂ ਨਹੀਂ ਭਾਈ, ਜਦੋਂ ਵੇਖੇ ਜਾਣੇ ਨੇ ਕੰਮ ਕਿੱਦਾਂ ਦੇ ਕੀਤੇ, ਕੰਮ ਚੈੱਕ ਕਰਾਓ। ਮੈਂ ਲਿਖ ਕੇ ਦੇ ਸਕਦਾ, ਮੈਨੂੰ ਤੇ ਮੇਰੀ ਮਾਂ ਨੂੰ ਚੈੱਕ ਕਰ ਲਓ, ਮੇਰੀ ਮਾਂ ਧਰਮ ਵਿੱਚ ਅੱਗੇ ਲੰਘ ਜਾਣੀ ਹੈ, ਉਹਨੇ ਕੰਮ ਕੀਤਾ ਕਰਦਾ, ਜ਼ਿੰਮੇਵਾਰੀਆਂ ਜ਼ਿਆਦਾ ਵਧੀਆ ਨਿਭਾਈਆਂ ਮੇਰੇ ਨਾਲ ਹੋਵੇ, ਫਰਜ਼। ਮੈਂ ਡਿਊਟੀ 'ਚ ਗਲਤੀ ਕਰ ਸਕਦਾ, ਇਹ ਮਾਵਾਂ ਨਹੀਂ ਕਰਦੀਆਂ। ਤੁਹਾਡੇ ਘਰਾਂ ਵਾਲਿਆਂ ਨੇ ਕੰਮ ਬਹੁਤ ਕੀਤਾ, ਉਹਨਾਂ ਨੂੰ ਜੀਰੋ ਨਾ ਕਰੋ, ਉਹ ਆਪਣੀ ਥਾਂ ਤੇ ਮਹਾਨ ਨੇ, ਠੀਕ ਨੇ, ਬੋਝ ਨਾ ਪਾਓ ਤੇ ਏਦਾਂ ਨਾ ਸਮਝੋ। ਹੁਣ ਮੈਂ ਆਮ ਹੀ ਵੇਖਦਾ, ਮਿਲਦੇ ਨੇ ਲੋਕ ਆ ਕੇ, ਭਾਈ ਸਾਹਿਬ ਅਸੀਂ ਤੇ ਗ੍ਰਿਸ਼ਟੀ ਬੰਦੇ, ਅਸੀਂ ਪਾਪੀ ਬੰਦੇ। ਮੈਂ ਕਹਿੰਦਾ ਤੂੰ ਧੱਕੇ ਨਾਲ ਹੀ ਪਾਪੀ ਬਣੀ ਜਾਂਦਾ। ਨਹੀਂ ਬਾਬਾ ਜੀ, ਸਾਥੋਂ ਕਿੱਥੇ ਨਾਮ ਨੂਮ ਜਪੇ ਜਾਂਦੇ ਐ, ਅਸੀਂ ਤੇ ਪਾਪੀ ਲੋਕ, ਆਪ ਹੀ ਪਾਪੀ ਬਣੇ ਫਿਰਦੇ, ਧੱਕੇ ਨਾਲ ਹੀ ਪਾਪੀ ਬਣੀ ਜਾਂਦੇ। ਤੁਸੀਂ ਆਪਣਾ ਕੰਮ ਵਧੀਆ ਕਰੋ, ਆਪਣੀ ਜ਼ਿੰਮੇਵਾਰੀ ਵਧੀਆ ਨਿਭਾਓ, ਆਪਣੇ ਫਰਜ਼ ਵਧੀਆ ਨਿਭਾਓ, ਆਪਣੇ ਕਰਮ ਨੂੰ ਧਰਮ ਬਣਾਓ, ਸੌਖੇ ਹੋ ਜਾਓਗੇ, ਜ਼ਿੰਦਗੀ ਜਿਉਣ ਦਾ ਨਜ਼ਾਰਾ ਆਜੂ। ਤਾਂ ਕਰਕੇ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਨਹੀਂ ਵੀ ਇਹ ਮਹਾਤਮਾ ਬਣ ਗਏ ਤੇ ਅਸੀਂ ਪਾਪੀ ਬਣ ਗਏ, ਨਹੀਂ, ਆਪਣੇ ਆਪ ਨੂੰ ਕੰਮਾਂ ਵਾਲੇ ਪਾਸੇ ਧਿਆਨ ਲਾ ਕੇ ਰੱਖੋ, ਆਠ ਪਹਿਰ ਨਿਕਟ ਕਰ ਜਾਂਦਾ ਹੈ, ਅੱਠੇ ਪੈਰ ਆਪਣੀ ਜ਼ਿੰਮੇਵਾਰੀਆਂ ਸਮਝਣੀਆਂ, ਫਰਜ਼ ਸਮਝਣੇ। ਇਹੋ ਹੀ ਅੱਠੋ ਪੈਰ ਦੀ ਸਮਾਧੀ ਹੈ। ਅੱਖਾਂ ਬੰਦ ਕਰਕੇ ਅੱਠੇ ਪੈਰ ਕਿਹੜਾ ਬਹਿ ਸਕਦਾ? ਅੱਠੇ ਪੈਰ ਅੱਖਾਂ ਬੰਦ ਕਰਕੇ ਬੰਦਾ ਬੈਠਾ ਰਵੇ? ਜੇ ਸਾਰਿਆਂ ਨੂੰ ਅੱਠੇ ਪੈਰ ਪਾ ਦਿਓ, ਸੁਣੋ, ਸਵੇਰੇ ਵੀ ਸ਼ਾਮ ਕਥਾ ਕਰੋ, ਕੀਰਤਨ ਕਰੋ, ਸਤਸੰਗ ਕਰੋ, ਜਿੰਨੇ ਸਾਡੇ ਵਰਗੇ ਲੋਕ ਨੇ ਸਾਰੇ ਪੰਜਾਬ ਨੂੰ ਸਾਡੇ ਵਰਗੇ ਬਣਾ ਦਿਓ, ਦੁਨੀਆ ਚੱਲੂ ਕਿਵੇਂ? ਡਰਾਈਵਰੀ ਕਿੰਨੇ ਕਰਨੀ ਹੈ? ਖੇਤੀ ਕਿੰਨੇ ਕਰਨੀ ਹੈ? ਘਰ ਦੇ ਕੰਮ ਕਾਰ ਕਿੰਨੇ ਕਰਨੇ ਨੇ? ਤਾਂ ਕਰਕੇ ਆਪਣੀਆਂ ਆਪਣੇ ਕੰਮਾਂ ਨੂੰ, ਫਰਜ਼ਾਂ ਨੂੰ ਸਮਝੋ, ਆਪਣੀਆਂ ਜ਼ਿੰਮੇਵਾਰੀਆਂ ਸਮਝੋ, ਡਿਊਟੀਆਂ ਕਰੋ, ਜੌਬ ਕਰੋ, ਨੌਕਰੀਆਂ ਕਰੋ, ਖੇਤੀਆਂ ਕਰੋ। ਇਹੀ ਅੱਠੇ ਪੈਰ ਦੀ ਸਮਾਧੀ ਹੈ। ਆਪਣੇ ਕੰਮਾਂ ਵੱਲ ਧਿਆਨ ਦੇ ਦਿਓ ਪੂਰਾ। ਅੱਠੇ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ। ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ। ਅੱਖੋਂ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ। ਫੜਿਓ ਭੈਣੋ, ਅੱਠੋਂ ਪੈਰ ਦੀ ਸਮਾਧੀ, ਅੱਠੇ ਪੈਰ ਦਾ ਕੰਮ। ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਸਮਾਧੀ ਲੱਗੀ ਰੱਬ ਦੇ ਪਿਆਰਿਆਂ ਦੀ। ਅੱਠੋ ਪੈਰ ਦੀ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ। ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੋ ਜੀ ਰੱਬ ਦੇ ਪਿਆਰਿਆਂ ਦੀ। ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਪਿਆਰਿਆਂ ਦੀ। ਵਾਹ ਵਾਹ ਵਾਹ। ਵੀਰੋ ਸਾਡਾ ਰੱਬ ਹੋਰ ਹੈ। ਉਹ ਕਹਿੰਦੇ ਨੇ ਰੱਬ ਕਿਤੇ ਵੱਖਰਾ ਬੈਠਾ ਸੀ, ਕਹਿੰਦੇ ਸਾਡਾ ਰੱਬ ਸਾਡੇ ਵਿੱਚ ਹੀ ਹੈ ਤੇ ਸਾਡੀਆਂ ਸਾਡਾ ਧਰਮ ਹੋਰ ਹੈ, ਫਰਜ਼ ਸਾਡੇ ਧਰਮ ਨੇ। ਉਹਨਾਂ ਦਾ ਬਾਬਾ ਅੱਖਾਂ ਬੰਦ ਕਰਕੇ ਰੱਬ 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 ਵਾਹਿਗੁਰੂ ਵਾਹਿਗੁਰੂ ਰਾਮ 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 ਕਰਦਾ, ਉਹਦੀ ਉਹ ਸਮਾਧੀ ਹੈ। ਧਰਮ ਨਿਭਾ ਰਿਹਾ, ਧਰਮ ਧਰਮੀ ਬਣਿਆ ਹੈ। ਉਹਨਾਂ ਦਾ ਧਰਮ ਰੱਬ ਨੂੰ ਖੁਸ਼ ਕਰਨਾ ਹੈ, ਰੱਬ ਕੋਈ ਹੋਰ ਹੈ। ਅਸੀਂ ਮੰਨਦੇ ਹਾਂ ਸਾਡਾ ਕਰਮ ਸਾਡਾ ਧਰਮ ਹੈ ਤੇ ਫਿਰ ਸਾਡੀ ਸਮਾਧੀ ਆਪਣਾ ਕੰਮ ਕਰਨਾ ਹੈ। ਉਹ ਅਗਲਾ ਧਰਮ ਨਿਭਾਉਂਦਾ ਅੱਖਾਂ ਬੰਦ ਕਰਕੇ, ਇਹ ਉਹਦੀ ਸਮਾਧੀ ਹੈ, ਅਸੀਂ ਜੀ ਲਾ ਕੇ ਕੰਮ ਕਰਦੇ ਹਾਂ ਇਹ ਸਾਡੀ ਸਮਾਧੀ ਹੈ, ਮਨ ਲਾ ਕੇ ਕੰਮ ਕਰਦੇ ਹਾਂ ਇਹ ਸਾਡੀ ਸਮਾਧੀ ਹੈ। ਅਗਲਾ ਆਪਣਾ ਫਰਜ਼ ਨਿਭਾਉਂਦਾ ਹੈ ਵੀ ਮੈਂ ਅੱਖਾਂ ਬੰਦ ਕਰਕੇ ਧਰਮ ਨਿਭਾ ਰਿਹਾ, ਮੇਰਾ ਧਰਮ ਹੀ ਕਰਮ ਹੈ, ਜਦੋਂ ਅਸੀਂ ਕੰਮ ਕਰਦੇ ਹਾਂ ਸਾਡੀ ਇਹੋ ਹੀ ਸਮਾਧੀ ਹੈ। ਜੀ ਲਾ ਕੇ ਕਰੋ, ਮਨ ਲਾ ਕੇ ਕਰੋ। ਕੰਮ ਵੇਲੇ ਪੀਣ ਲੱਗ ਪਿਆ, ਸ਼ਰਾਬ ਪੀ ਰਿਹਾ ਹੈ, ਫਰਲੋ ਮਾਰਦਾ ਹੈ, ਛੁੱਟੀ ਕਰਦਾ ਹੈ, ਬਹਾਨੇ ਬਣਾਉਂਦਾ ਹੈ, ਕੰਮ 'ਚ ਮਨ ਨਹੀਂ ਲਾਉਂਦਾ, ਕੰਮ 'ਚ ਜੀ ਨਹੀਂ ਲਾਉਂਦਾ, ਕੋਈ ਫਾਇਦਾ ਨਹੀਂ। ਫਿਰ ਕੰਮ ਕਰਨਾ ਹੈ ਚਾਅ ਨਾਲ ਕਰਨਾ ਹੈ, ਮਨ ਲਾ ਕੇ ਕਰਨਾ ਹੈ, ਖੁਸ਼ ਹੋ ਕੇ ਕਰਨਾ ਹੈ। ਬਸ ਇਹੋ ਹੀ ਸਾਡਾ ਧਰਮ ਹੈ। ਧਰਮ ਵੱਖਰਾ ਹੈ, ਸਾਡੀ ਸਮਾਧੀ ਵੱਖਰੀ ਹੈ, ਸਾਡਾ ਰੱਬ ਵੀ ਵੱਖਰਾ ਤੇ ਰੱਬ ਨੂੰ ਮਨਾਉਣ ਦਾ ਤਰੀਕਾ ਵੀ ਸਾਡਾ ਵੱਖਰਾ ਹੀ ਹੈ। ਰੱਬ ਨੂੰ ਖੁਸ਼ ਕਰਨਾ ਸਾਡਾ ਤਰੀਕਾ ਹੀ ਵੱਖਰਾ ਹੈ, ਅਸੀਂ ਆਪਣੇ ਆਪ ਨੂੰ ਖੁਸ਼ ਰੱਖਣਾ, ਸਾਡਾ ਸਾਰਾ ਹੀ ਕੁਝ ਮੰਨਣਾ ਵੱਖਰਾ ਹੈ। ਇਸ ਕਰਕੇ ਆਪਣੇ ਆਪ ਨੂੰ ਅਸੀਂ ਕਾਇਮ ਰੱਖਣਾ ਹੈ, ਚੜ੍ਹਦੀ ਕਲਾ 'ਚ ਰੱਖਣਾ ਹੈ, ਹਮੇਸ਼ਾ ਰੰਗ 'ਚ ਰੱਖਿਆ ਕਰੋ, ਚਾਅ 'ਚ ਰਹੋ, ਮਾਹੌਲ ਆਲੇ ਦੁਆਲੇ ਵਧੀਆ ਬਣਾ ਕੇ ਰੱਖੋ, ਵਧੀਆ ਨਹੀਂ ਹੁੰਦਾ ਵਧੀਆ ਬਣਾ ਲਿਆ ਕਰੋ। ਆਪਣੇ ਆਪ ਨੂੰ ਤੁਸੀਂ ਕਾਇਮ ਰੱਖੋਗੇ ਸਾਰਾ ਆਲਾ ਦੁਆਲਾ ਫਿਰ ਆਪੇ ਕਾਇਮ ਰਹੇਗਾ। ਸੰਗਤਾਂ ਨੂੰ ਬੇਨਤੀ ਹੈ, ਅੱਜ ਆਪ ਜੀ ਨੇ ਲੰਗਰ 'ਚ ਬਹਿ ਕੇ ਅੱਜ ਸਾਡੇ ਵੀਰ ਲੱਗੇ ਹੋਏ ਸੇਵਾ ਕਰ ਰਹੇ ਹੈ, ਸਰਦਾਰ ਜਗਜੀਤ ਸਿੰਘ ਨੇ ਕੈਨੇਡਾ ਨਿਵਾਸੀ, ਉਹਨਾਂ ਦੇ ਬੱਚੇ ਨੂੰ ਨੌਕਰੀ ਮਿਲੀ, ਡਾਕਟਰ ਬਣਿਆ, ਤੇ ਉਹਨਾਂ ਦੀ ਰੀਤ ਸੀ ਕਿ ਸਾਨੂੰ ਬੜੀ ਖੁਸ਼ੀ ਹੈ ਅੱਜ ਤੇ ਅਸੀਂ ਆਪਣੀ ਖੁਸ਼ੀ ਪਰਮੇਸ਼ਵਰ ਦੁਆਰ ਦੀ ਸੰਗਤ ਨਾਲ ਸਾਂਝੀ ਕਰਨੀ ਹੈ। ਉਹਨਾਂ ਨੇ ਫਿਰ ਅੱਜ ਤੁਹਾਡੇ ਵਾਸਤੇ ਛੋਲੇ ਪੂੜੀਆਂ ਦਾ ਲੰਗਰ ਲਾਇਆ ਤੇ ਸਾਰਿਆਂ ਨੂੰ ਬੇਨਤੀ ਹੈ ਲੰਗਰ ਵਿੱਚ ਜਾ ਕੇ ਆਪ ਸਾਰੇ ਛੋਲੇ ਪੂੜੀਆਂ ਦਾ ਅੱਜ ਲੰਗਰ ਛਕੋ। ਉਹਨਾਂ ਨੂੰ ਵਧਾਈ, ਉਹਨਾਂ ਦਾ ਬੱਚਾ ਸੋਹਣੀ ਜੌਬ ਲੱਗ ਗਿਆ, ਡਾਕਟਰ ਬਣ ਗਿਆ, ਮਿਹਨਤ ਕਰ ਰਿਹਾ ਹੈ, ਅੱਗੇ ਵੀ ਕਰਦੇ ਰਹਿਣ, ਤਰੱਕੀਆਂ ਕਰਦੇ ਰਹਿਣ, ਚੜ੍ਹਦੀ ਕਲਾ 'ਚ ਰਹਿਣ, ਖੁਸ਼ੀਆਂ ਮਿਲਦੀਆਂ ਰਹਿਣ ਤੇ ਖੁਸ਼ੀਆਂ ਵੰਡਦੇ ਵੀ ਰਹਿਣ। ਇਸੇ ਤਰ੍ਹਾਂ ਸਾਰਾ ਮਿਲ ਕੇ ਸਾਰੇ ਆਪਾਂ ਕਾਇਮ ਰਹੀਏ। ਸਾਰਿਆਂ ਨੂੰ ਬੇਨਤੀ ਹੈ ਕਿ ਟਿਕਾ ਨਾਲ ਆਪ ਜੀ ਨੇ ਲੰਗਰ 'ਚ ਬੈਠ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਘਰੋ ਘਰੀ ਚਾਲਾ ਪਾਉਣਾ। ਟਿਕਾ ਬਣਾ ਕੇ ਰੱਖਿਓ, ਰੌਲੇ ਰੁਪਏ ਤੋਂ ਸੰਕੋਚ ਰੱਖਿਓ। ਸੇਵਾਦਾਰਾਂ ਨੂੰ ਵੀ ਬੇਨਤੀ ਆਪਣੇ ਵਾਲਿਆਂ ਨੂੰ ਕਿ ਜੇ ਲੰਗਰ 'ਚ ਸੇਵਾ ਕਰਨੀ ਹੁੰਦੀ ਤੇ ਫਟਾਫਟ ਰੈਡੀ ਹੋ ਕੇ ਲੰਗਰ 'ਚ ਪਹੁੰਚਿਆ ਕਰੋ। ਇੱਕ ਦੋ ਮਿੰਟਾਂ ਦੇ ਵਿੱਚ ਵਿੱਚ ਹੀ ਹੁਕਮਨਾਮੇ ਵੇਲੇ ਕੱਪੜੇ ਬਦਲ ਕੇ ਜਿਨ੍ਹਾਂ ਨੇ ਜਾਣਾ ਹੁੰਦਾ ਸੇਵਾ ਵਿੱਚ ਲੱਗ ਜਾਇਆ ਕਰੋ, ਫਟਾਫਟ ਕਰਿਆ ਕਰੋ, ਢਿੱਲ ਨਾ। ਜਦੋਂ ਤੱਕ ਪਹੁੰਚਣਾ ਹੁੰਦਾ ਕਈ ਵਾਰੀ ਉਹਦੇ ਨੂੰ ਕੰਮ ਖਤਮ ਹੋ ਜਾਂਦਾ। ਸੋ ਜਿਹੜੀ ਸੰਗਤ ਨੇ ਜਲ ਪਾਣੀ ਨਹੀਂ ਛਕਿਆ, ਛੱਕ ਕੇ ਫਿਰ ਚਾਲਾ ਪਾਉਣਾ। ਕਈ ਵੀਰ ਪਰਸੋਂ ਆਏ, ਕਈ ਕੱਲ੍ਹ ਸ਼ਨੀਵਾਰ ਆਏ, ਰਾਤ ਰੁਕੇ, ਅੱਜ ਵਾਪਸ ਜਾਣਗੇ ਦਿਨ ਦਾ ਦੀਵਾਨ ਸੁਣ ਕੇ। ਸੋ ਜਿਹੜੇ ਆਉਣਾ ਚਾਹੁੰਦੇ ਆ ਸ਼ੁੱਕਰਵਾਰ ਆ ਸਕਦੇ ਆ, ਸ਼ੁੱਕਰਵਾਰ ਰਹੋ, ਰਾਤ ਦਾ ਦੀਵਾਨ ਸੁਣੋ, ਸ਼ਨੀਵਾਰ ਚਲੇ ਜਾਓ। ਕਈ ਫਿਰ ਸ਼ਨੀਵਾਰ ਆ ਸਕਦੇ ਆ, ਰਾਤ ਰਹੋ, ਐਤਵਾਰ ਦਾ ਦੀਵਾਨ ਸੁਣੋ, ਫਿਰ ਚਲੇ ਜਾਓ। ਏਦਾਂ ਕਰੀਏ। ਮੈਂ ਰਾਤ ਵੀ ਗੱਲ ਕੀਤੀ ਹੈ ਕਿ ਸੰਗਤ ਬਹੁਤ ਰੁਕਦੀ ਹੈ, ਸਾਡੇ ਇੱਥੇ ਸਾਰੇ ਕਮਰੇ ਭਰੇ ਹੁੰਦੇ ਰਾਤ ਨੂੰ, ਸ਼ਨੀਵਾਰ ਸ਼ੁੱਕਰਵਾਰ, ਤੇ ਰਾਤ ਹੀ ਮੈਂ ਗੱਲ ਕਰਦਾ ਸੀ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਘੱਟ ਤੋਂ ਘੱਟ ਵੀ 25-30 ਕਮਰੇ ਹੁਣ ਹੋਰ ਬਣਾਉਣੇ ਪੈਣਗੇ, ਘੱਟ ਤੋਂ ਘੱਟ 25-30। ਸਰਾਂ ਦੇ ਨਾਲ ਹੀ ਹੋਰ 25-30 ਬਣਾ ਦਿਆਂਗੇ, ਪਰਲੇ ਪਾਸੇ ਕਰਾਂਗੇ ਸ਼ੁਰੂ ਅੱਗੇ ਜਾ ਕੇ, ਤਾਂ ਜੋ ਸੰਗਤ ਜਿਹੜੀ ਰਹਿਣ ਵਾਲੀ ਹੈ ਉਹਨੂੰ ਦਿੱਕਤ ਨਾ ਆਵੇ। ਰਹਿਣ ਵਾਲਿਆਂ ਦਾ ਪ੍ਰਬੰਧ ਵੀ ਥੋੜਾ ਬਹੁਤ ਕਰਨਾ ਪਏਗਾ। ਸੋ ਜਿਹੜੇ ਜਿਹੜੇ ਵੀ ਦੂਰੋਂ ਨੇੜੇ ਆਉਂਦੇ ਆ, ਕਈ ਹੁਣ ਸੋਚਦੇ ਆ ਚਲੋ 2 ਮਹੀਨੇ, ਦੁਮਾਹੀ, ਤਿਮਾਹੀ, 2-3 ਮਹੀਨੇ ਜਾ ਆਈਏ, ਕੋਈ ਮਹੀਨੇ ਬਾਅਦ, ਕੋਈ 4 ਮਹੀਨਿਆਂ ਬਾਅਦ, ਅੰਮ੍ਰਿਤਸਰ ਤੋਂ, ਕੋਈ ਗੁਰਦਾਸਪੁਰ ਤੋਂ, ਕੋਈ ਜੰਮੂ ਤੋਂ, ਕੋਈ ਰਾਜਸਥਾਨ ਤੋਂ, ਕੋਈ ਦਿੱਲੀ ਤੋਂ, ਇਹ ਸੋਚ ਕੇ ਆਉਂਦੇ ਆ ਵੀ ਚਲੋ 2 ਰਾਤਾਂ ਰਹੀਏ, 1 ਰਾਤ ਰਹੀਏ, ਨਾਲੇ ਦੀਵਾਨ ਸੁਣ ਲਈਏ, ਨਾਲੇ ਮਿਲ ਲਈਏ। ਸੋ ਆ ਸਕਦੇ ਆ ਜਿਹੜੇ ਆਉਣਾ ਚਾਹੁੰਦੇ ਆ, ਚਾਅ ਨਾਲ ਆਉਣ, ਰਹਿਣ, ਆਉਣ ਦਾ ਰਹਿਣ ਦਾ ਇੰਤਜ਼ਾਮ ਹੋਵੇ, ਪ੍ਰਬੰਧ ਹੋਵੇ, ਸੌਖਾ ਰਹਿੰਦਾ ਸਾਰਾ ਕੁਛ। ਸੋ ਆਪ ਸਾਰੇ ਜਿਹੜੇ ਰਹਿਣ ਵਾਲੇ ਹੈ ਆਪਣਾ ਫਰਜ਼ ਸਮਝਿਆ ਕਰੋ। ਏਸੀ ਵਗੈਰਾ ਚੱਲਦੇ ਹੁੰਦੇ ਆ, ਅਗਲਾ ਬੰਦ ਕਰਕੇ ਰੱਖੇ ਵੀ ਚਲੋ ਹੁਣ ਦੀਵਾਨ ਤੇ ਚੱਲੇ ਹਾਂ, ਪ੍ਰੋਪਰ ਏਸੀ ਬੰਦ ਕਰ ਦਿਓ, ਜਦੋਂ ਕਮਰੇ 'ਚ ਆਵਾਂਗੇ ਫਿਰ ਚਲਾ ਲਵਾਂਗੇ। ਕਈ ਕਹਿੰਦੇ ਨੇ ਆਉਂਦਿਆਂ ਨੂੰ ਠੰਡਾ ਠਾਰ ਮਿਲੇ, ਪਾਉਂਦਾ ਬੰਦ ਚੱਲਦਾ ਹੀ ਛੱਡ ਦੇ। ਕਈ ਵਾਰੀ ਵੇਖੀਦਾ 4 ਕਮਰੇ 5 ਕਮਰੇ ਏਦਾਂ ਏਸੀ ਫੁੱਲ ਚੱਲਦੇ ਹੁੰਦੇ, ਅੰਦਰ ਕੋਈ ਵੀ ਨਹੀਂ ਹੁੰਦਾ, ਅੰਦਰ ਵਾਲੇ ਦੀਵਾਨ ਸੁਣਨ ਆ ਜਾਂਦੇ, ਏਸੀ ਚੱਲਦਾ ਛੱਡ ਕੇ। ਚਲੋ ਗੁਰਦੁਆਰੇ ਦਾ ਹੀ ਇਹ ਕਿਹੜਾ ਘਰ ਦਾ, ਪਰ ਭਾਈ ਗੁਰੂ ਘਰ ਨੂੰ ਹੀ ਆਪਣਾ ਘਰ ਸਮਝੀਏ, ਆਪਣਾ ਘਰ ਸਮਝੀਦਾ। ਸੋ ਇਹ ਬੇਨਤੀ ਹੈ ਸੰਗਤ ਨੂੰ। ਬਾਕੀ ਬਾਥਰੂਮ ਵਗੈਰਾ ਇੱਥੇ ਬਾਹਰ ਬਣੇ ਆ, ਜੇ ਯੂਜ ਕਰਨੇ ਹੁੰਦੇ ਆ, ਪਿੱਛੇ ਵਾਲੇ ਵੀ ਵੱਡੇ ਬਾਥਰੂਮ ਬਣੇ, ਪਿੱਛੇ ਵਾਲੇ ਬਹੁਤ ਸੋਹਣੇ ਆ, ਵੱਡੇ ਬਾਥਰੂਮ ਬਣੇ ਆ। ਪਰ ਹੁਣ ਅਗਲਾ ਕਹਿੰਦਾ ਹਾਂਜੀ ਉੱਥੇ ਜਾਵੇ ਕਿਹੜਾ ਏਡੀ ਦੂਰ, ਆਹ ਡੇੜੇ ਵਾਲੇ ਆ ਬਹੁਤ ਸੌਖਾ ਹੈ। ਪਰ ਨਾਲੇ ਤੁਰ ਮਰ ਵੀ ਲਿਆ ਕਰੋ ਮਾੜਾ ਮੋਟਾ, ਜੇ ਪੂੜੀਆਂ ਖਾਣੀਆਂ ਤੇ ਤੁਰ ਲਓ ਮਾੜਾ ਜਿਹਾ, ਹੈ ਬਈ ਬੀਬੀਓ, ਲੱਤਾਂ ਲੁੱਤਾਂ ਠੀਕ ਹੋ ਜਾਣਗੀਆਂ, ਗੋਡੇ ਠੀਕ ਹੋ ਜਾਣਗੇ। ਅਗਲਾ ਕਹਿੰਦਾ ਵਾ ਇੱਥੇ ਹੀ, ਇੱਥੇ ਖਾਧਾ, ਇੱਥੇ ਹੀ ਬਾਥਰੂਮ ਚਾਹੀਦੇ ਨਾਲ, ਬੰਦਾ ਬਾਹਰ ਨਹੀਂ ਤੁਰ ਕੇ ਜਾ ਸਕਦਾ। ਅਸੀਂ ਸਾਡੇ ਵਾਸਤੇ ਸੀ ਬਾਥਰੂਮ ਤੇ ਪਿੱਛੇ ਬਣਾ ਤੇ, ਉਹ ਕਿੱਥੇ, ਤੇ ਘੱਟ ਤੋਂ ਘੱਟ ਅਸੀਂ 70-80 ਲੱਖ ਰੁਪਈਆ ਲਾਇਆ ਹੋਸਪਿਟਲ ਦੇ ਨੇੜੇ। ਮੈਂ ਕਿਹਾ ਚਲੋ ਉੱਥੇ ਬਣਾਓ, ਖੁੱਲ੍ਹਾ ਵੱਡੇ ਸਾਰੇ ਬਾਥਰੂਮ ਬਣਾਓ, ਜਗ੍ਹਾ ਵੱਧ ਹੋਵੇ। ਉਹ ਇੰਨੇ ਸੋਹਣੇ ਬਣਾਏ ਜਿਵੇਂ ਏਅਰਪੋਰਟ ਤੇ ਬਣੇ ਹੁੰਦੇ ਰੀਝ ਨਾਲ। ਤੇ ਜਦੋਂ ਇੱਥੇ ਆਇਆ ਕਰਨ, ਇੱਥੇ ਪੁੱਛਿਆ ਕਰਨ, ਹਾਂਜੀ ਬਾਥਰੂਮ ਕਿੱਥੇ ਨੇ, ਕਹਿੰਦੇ ਉਹ ਪਿੱਛੇ। ਅੱਛਾ ਯਾਰ, ਉੱਥੇ ਨਹੀਂ ਪਹੁੰਚ ਸਕਦੇ, ਏਦਾਂ ਹੀ ਉੱਥੇ ਨਹੀਂ ਪਹੁੰਚ ਸਕਦੇ। ਫਿਰ ਉਹਨਾਂ ਨੂੰ ਕਹਿੰਦਾ ਵੀ ਲੰਗਰ ਵੀ ਤੇ ਪਿੱਛੇ ਹੀ ਹੈ। ਅੱਛਾ, ਲੰਗਰ ਤੱਕ ਚਲੇ ਜਾਂਦੇ ਸੀ, ਉਦੋਂ ਗਾਂ ਫਿਰ ਟੁੱਟ ਜਾਂਦੀਆਂ ਸੀ ਲੱਤਾਂ, ਫਿਰ ਨਹੀਂ ਤੁਰਿਆ ਜਾਂਦਾ। ਆ ਇੱਥੇ ਹੁਣ ਆਪਾਂ ਇੱਥੇ ਸਾਹਮਣੇ ਬਣਾਏ ਆ, ਚਲੋ ਇੱਥੇ ਹੁਣ ਭਾਵੇਂ ਚੰਗਿਆ ਭਲਾ ਵੀ ਹੋਵੇ। ਅਗਲਾ ਕਹਿੰਦਾ ਇੱਥੇ ਹੀ ਠੀਕ ਹੈ, ਲੈਣ ਚ ਲੱਗ ਕੇ ਉੱਥੇ ਨਹੀਂ। ਸੋ ਜਿਹੜੇ ਆਪਣੇ ਪੱਕਾ ਆਉਣ ਵਾਲੇ ਆ, ਉਹਨਾਂ ਨੂੰ ਬੇਨਤੀ ਹੈ ਵੀ ਇੱਧਰ ਵਰਤ ਲਿਆ ਕਰੋ, ਪਿੱਛੇ ਵੀ ਚਲੇ ਜਾ ਸਕਦੇ ਤੁਸੀਂ, ਉੱਧਰ ਵੀ ਸੌਖਾ ਹੈ। ਸੋ ਸਾਰੀ ਸੰਗਤ ਵਾਸਤੇ ਸਾਰਾ ਕੁਝ ਬਣਿਆ ਹੁੰਦਾ। ਸੋ ਕੁਝ ਵੀਰ ਭਰਾ ਭੈਣਾਂ ਆਪਣਾ ਘਰ ਸਮਝਦੇ ਆ, ਬਾਕੀ ਸੰਗਤ ਦੀ ਆਵਾਜਾਈ ਤੇ ਮੈਂ ਵੇਖਦਾ ਬਹੁਤ ਜ਼ਿਆਦਾ ਆਵਾਜਾਈ ਸੰਗਤ ਦੀ ਹੈ। ਸ਼ੁੱਕਰ ਸ਼ਨੀ ਐਤ ਲੰਗਰ ਦੇ ਵਿੱਚ ਵਾਰੀ ਨਹੀਂ ਆਉਂਦੀ, ਲਗਾਤਾਰ ਲਾਈਨਾਂ ਲੱਗੀਆਂ ਰਹਿੰਦੀਆਂ। ਕਈ ਵਾਰੀ ਤੇ ਟਰੱਕ ਬੱਸਾਂ ਭਰ ਕੇ ਤੇ ਉੱਤਰ ਉੱਤਰ ਕੇ ਬਾਹਰ ਤੱਕ ਲਾਈਨਾਂ ਲੱਗੀਆਂ ਹੁੰਦੀਆਂ ਸੰਗਤ ਦੀਆਂ। ਤੇ ਇਹ ਵੀ ਇਹਦੇ 'ਚ ਵੀ ਕੋਈ ਦੋ ਰਾਵਾਂ ਜਾਂ ਸ਼ੱਕ ਨਹੀਂ। ਲੰਗਰ 'ਚ ਬਹਿ ਕੇ ਜਿਹੜਾ ਪ੍ਰਸ਼ਾਦਾ ਛੱਕ ਜਾਂਦਾ, ਉਹ ਛੇਤੀ ਛੇਤੀ ਹੋਟਲ ਦੀ ਰੋਟੀ ਵੀ ਪਸੰਦ ਨਹੀਂ ਕਰਦਾ। ਇਹ ਸੱਚ ਹੈ, ਮੈਂ ਖੁਦ ਵੇਖੀ ਇਹ ਗੱਲ। ਲੰਗਰ ਦੇ ਵਿੱਚ ਮੈਂ ਸਵੇਰੇ ਵੇਲੇ ਪ੍ਰਸ਼ਾਦਾ ਛਕਣ ਵਾਸਤੇ ਆਉਂਦਾ, ਮੈਂ 10 ਕੁ ਦਿਨ ਤੋਂ ਹੀ, ਮੈਂ ਪਹਿਲਾਂ ਤੇ ਚਲੋ ਮੈਂ ਪ੍ਰਸ਼ਾਦਾ ਉੱਧਰ ਹੀ ਛਕ ਲੈਂਦਾ ਸੀ। ਤੇ ਲੰਗਰ 'ਚ ਮੈਂ ਆਇਆ 5-7 ਵਾਰੀ ਤੇ ਮੈਨੂੰ ਆਪ ਨੂੰ ਇੰਨਾ ਚੰਗਾ ਲੱਗਦਾ ਕਿ ਮੈਂ ਪ੍ਰਸ਼ਾਦਾ ਲੰਗਰ 'ਚ ਆ ਕੇ ਛਕਦਾ, ਮੈਨੂੰ ਬਹੁਤ ਸਵਾਦ ਲੱਗਦਾ, ਬਹੁਤ ਵਧੀਆ ਬਣਾਇਆ ਹੁੰਦਾ ਲੰਗਰੀ ਸਾਡਾ, ਬਹੁਤ ਵਧੀਆ ਖਾਣਾ ਬਣਾਉਂਦਾ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜਾ ਵੀ ਕੋਈ ਰੁਕ ਜਾਂਦਾ, ਜਿਹੜਾ ਵੀ ਆਉਂਦਾ ਜਾਂਦਾ ਆਏਗਾ, ਉਹ ਫਿਰ ਜ਼ਰੂਰ ਰੁਕ ਕੇ ਜਾਂਦਾ ਹੋਟਲਾਂ ਵਿੱਚ। ਅਗਲਾ ਕਹਿੰਦਾ ਸਬਜ਼ੀਆਂ ਹਫ਼ਤੇ ਹਫ਼ਤੇ ਦੀਆਂ ਉਬਾਲ ਕੇ ਰੱਖ ਲੈਂਦੇ ਕਈ, ਬਸ ਤੜਕੇ ਲਾ ਲਾ ਕੇ ਦਾਲ ਮੰਗ ਲਓ ਫਟਾਫਟ। ਤੁਸੀਂ ਜਦੋਂ ਤੁਸੀਂ ਕਿਹਾ ਵੀ ਦਾਲ ਆਰਡਰ ਕਰਦੇ ਹੋ, ਫਟਾਫਟ ਕਹਿੰਦੇ ਹੋ ਪਨੀਰ ਲੈ ਆਓ ਜੀ, ਉਹ ਫਿਰ ਤੁਸੀਂ ਸੋਚ ਕੇ ਵੇਖੋ ਵੀ ਜੇ ਪਨੀਰ ਰੀਝ ਨਾਲ ਬਣਦਾ ਤੇ ਉਹਨੂੰ ਅੱਧਾ ਘੰਟਾ ਘੰਟਾ ਤੇ ਲੱਗੇਗਾ ਨਾ ਬਣਾਉਣ ਤੇ, ਉਹ 5 ਮਿੰਟ 'ਚ ਪਲੇਟ ਆ ਜਾਂਦੀ ਹੈ। ਉਹ 5 ਮਿੰਟ 'ਚ ਫਿਰ ਕੀ ਹੈ ਵੀ ਉਬਲਿਆ ਵਾਲਿਆ ਹੁੰਦਾ ਹੀ ਹੈ, ਬਸ ਫਟਾਫਟ ਵਿੱਚ ਪਾਣੀ ਪਾਇਆ, ਤੱਤਾ ਕੀਤਾ, ਚੱਕੋ ਜੀ ਪਲੇਟ। ਹੁਣ ਵੇਖਣ ਨੂੰ ਸਜਾਵਟ ਇੰਨੀ ਸੋਹਣੀ ਹੁੰਦੀ ਹੈ, ਪਰ ਜਿਹੜਾ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਬਣਾਇਆ ਜਾਂਦਾ, ਉਹ ਬੜੀ ਰੀਝ ਨਾਲ ਟਕਾ ਨਾਲ ਹੌਲੀ ਹੌਲੀ ਸੇਵਾ ਸਾਰੇ ਕਰਦੇ ਆ। ਸਾਰਾ ਸਾਰਾ ਦਿਨ ਸਬਜ਼ੀਆਂ ਕੱਟਣ ਦੀ ਸੇਵਾ ਕਰਦੇ ਰਹਿੰਦੇ ਵੀਰ, ਪਿੰਡਾਂ 'ਚ ਆ ਕੇ ਕੰਮ ਕਰਦੇ ਆ, ਸੇਵਾ ਕਰਦੇ ਆ, ਬਹੁਤ ਵਧੀਆ ਸਾਰਾ ਕੁਛ ਹੁੰਦਾ, ਬੜੀ ਸਾਫ਼ ਸਫਾਈ ਦੇ ਨਾਲ ਆਪਣਾ ਸਾਰਾ ਕੁਛ ਇੱਥੇ ਤਿਆਰ ਕੀਤਾ ਜਾਂਦਾ। ਸੋ ਬਹੁਤ ਸੰਗਤ ਜਿਹੜੀ ਆਵਾਜਾਈ, ਸੜਕ ਵੱਡੇ ਰੋਡ ਹੋਣ ਕਰਕੇ ਜਿਹੜਾ ਵੀ ਕੋਈ ਲੰਘਦਾ ਲੰਗਰ ਪ੍ਰਸ਼ਾਦਾ ਛੱਕ ਕੇ ਜਾਂਦਾ। ਤੇ ਸਾਡੇ ਮਨ ਵਿੱਚ ਵੀ ਇਹੋ ਹੀ ਹੈ ਕਿ ਗੁਰੂ ਦਾ ਨਿਸ਼ਾਨ ਵੇਖ ਕੇ ਜਿਹੜਾ ਰੁਕਦਾ, ਗੁਰੂ ਘਰ ਕਰਕੇ ਰੁਕਦਾ, ਸਾਡੇ ਕਰਕੇ ਨਹੀਂ, ਅਗਲਾ ਗੁਰਦੁਆਰੇ ਦਾ ਨਿਸ਼ਾਨ ਕਰਕੇ ਰੁਕਿਆ, ਤੇ ਉਹਨੂੰ ਆਏ ਨੂੰ ਸਾਰਾ ਕੁਝ ਪ੍ਰਸ਼ਾਦਾ ਪਾਣੀ ਉਹਨੂੰ ਵਧੀਆ ਮਿਲੇ, ਇਹ ਸਾਡਾ ਫਰਜ਼ ਹੈ। ਸੋ ਜਿਹੜੇ ਵੀ ਵੀਰ ਭੈਣਾਂ ਸਾਰੇ ਸੇਵਾ ਕਰ ਸਕਦੇ ਹੈ, ਰਲ ਮਿਲ ਕੇ ਜ਼ਰੂਰ ਸੇਵਾ ਕਰਿਆ ਕਰੋ। ਆਪਣੀ ਜਿਹੜਾ ਵੀ ਤੁਹਾਡਾ ਦਸਵੰਧ, ਜਿਹੜੀ ਵੀ ਕੋਈ ਯੋਗ ਸੇਵਾ ਲੱਗਦੀ ਹੈ ਤੁਹਾਨੂੰ, ਆਪਣੇ ਆਪ ਕਰਦੇ ਰਿਹਾ ਕਰੋ, ਤਾਂ ਜੋ ਜਿਹੜਾ ਅਸਥਾਨ ਦਾ ਸਿਸਟਮ ਹੈ ਜਿਹੜਾ, ਉਹ ਸੰਗਤ ਦੇ ਸਹਿਯੋਗ ਨਾਲ ਹੀ ਚੱਲਦਾ। ਵੱਡੇ ਤੋਂ ਵੱਡੇ ਕਾਰਜ ਕਰਨੇ ਹੁੰਦੇ ਹੈ। ਹੁਣ ਅਸੀਂ ਤਕਰੀਬਨ ਹਰ ਮਹੀਨੇ 5 ਲੱਖ ਬਿੱਲ ਭਰਦੇ ਹਾਂ, ਕਦੇ 4 ਲੱਖ ਕਦੇ 5 ਲੱਖ, ਤੇ ਇੰਨਾ ਹੀ ਸਾਡਾ ਤੇਲ ਦਾ ਖਰਚਾ ਹੋ ਜਾਂਦਾ, ਕਿਉਂਕਿ ਲਾਈਟ ਅੱਧਾ ਟਾਈਮ ਆਉਂਦੀ, ਅੱਧਾ ਟਾਈਮ ਜਨਰੇਟਰ ਚੱਲਦੇ, ਤੇ 8-10 ਲੱਖ ਰੁਪਈਆ ਇੱਕ ਮਹੀਨੇ ਦਾ ਬਿਜਲੀ ਦਾ ਖਰਚਾ ਦਿੰਦੇ, ਕਿਉਂਕਿ ਸਥਾਨ ਵੱਡਾ ਹੋਣ ਕਰਕੇ ਸਾਰਾ ਦਿਨ ਪ੍ਰਬੰਧ ਤੇ ਕਰਨਾ ਪੈਣਾ। ਤੇ ਹੁਣ ਸੋਲਰ ਸਿਸਟਮ ਅਸੀਂ ਸੋਚਦੇ ਹਾਂ ਕਈ ਵਾਰੀ ਵੀ ਸੋਲਰ ਸਿਸਟਮ ਕਰਾਈਏ, ਪਰ ਹੁਣ ਜਦੋਂ ਵੇਖੀਦਾ ਹੈ ਕਿ ਉਹਦਾ ਖਰਚਾ 1 ਕਰੋੜ ਦੇ ਨੇੜੇ ਤੇੜੇ ਸੋਲਰ ਸਿਸਟਮ ਦਾ ਖਰਚਾ ਆ ਜਾਂਦਾ, ਜਿਹੜਾ ਵੱਡਾ ਸੋਲਰ ਪਲਾਂਟ ਲਵਾਉਣਾ ਹੋਵੇ ਤੇ ਕਿੱਡਾ ਵੱਡਾ ਖਰਚਾ ਆਉਂਦਾ ਹੈ। ਸੋ ਇਹ ਵੀ ਮੈਂ ਬੇਨਤੀ ਲਾਈਵ ਚੱਲ ਦੇ ਵਿੱਚ ਕਰਾਂਗਾ ਕਿ ਜਿਹੜੇ ਵੀਰ ਕੋਈ ਹੋ ਸਕਦਾ ਹੋਣ ਕਿਤੇ ਨਾ ਕਿਤੇ ਦੁਨੀਆਂ ਵਿੱਚ ਬੈਠੇ, ਕੋਈ ਕੈਨੇਡਾ ਬੈਠਾ ਹੋ ਸਕਦਾ, ਕੋਈ ਅਮਰੀਕਾ ਬੈਠਾ ਹੋ ਸਕਦਾ, ਜਿਹਦੇ ਮਨ ਵਿੱਚ ਇਹ ਆਵੇ ਕਿ ਹਰ ਮਹੀਨੇ ਜੇ ਜ਼ਿਆਦਾ ਨਹੀਂ 3-4 ਲੱਖ ਰੁਪਇਆ ਬਿਜਲੀ ਦਾ ਬਿੱਲ ਤੇ ਬਚ ਹੀ ਸਕਦਾ ਨਾ, ਇੱਕ ਸਾਲ ਦੇ ਵਿੱਚ 35-36 ਲੱਖ ਰੁਪਇਆ ਬਚ ਜਾਂਦਾ ਜੇ ਬਿਜਲੀ ਦਾ ਬਿੱਲ ਘੱਟ ਜਾਏ, ਜੇ ਸੋਲਰ ਪਲਾਂਟ ਲੱਗ ਜਾਏ। ਤੇ ਜੇ ਕੋਈ ਵੀਰ ਦੁਨੀਆਂ ਭਰ 'ਚ ਜਿਹੜੇ ਸੁਣਦੇ ਆ, ਜੇ ਇਕੱਠੇ ਹੋ ਕੇ 2-4, 10-20, 50 ਜਣੇ ਥੋੜਾ ਥੋੜਾ ਹਿੱਸਾ ਪਾ ਕੇ ਕਰ ਸਕਦੇ ਆ, ਤੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕੋਈ ਸੰਪਰਕ ਕਰ ਸਕਦਾ ਹੈ ਵੀ ਅਸੀਂ ਇਹ ਰਲ ਮਿਲ ਕੇ ਕਰ ਸਕਦੇ ਹਾਂ। ਮੈਂ ਪਿੱਛੇ ਜੇ ਇੱਕ ਵਾਰੀ ਇਹ ਅਨਾਊਂਸਮੈਂਟ ਕੀਤੀ ਸੀ, 2 ਸਾਲ ਪਹਿਲਾਂ ਕੀਤੀ ਸੀ, ਤੇ 5 ਲੱਖ ਰੁਪਇਆ ਸੇਵਾ ਉਦੋਂ ਹੋਈ। 5 ਲੱਖ ਦੇ ਨਾਲ ਸੋਲਰ ਪਲਾਂਟ ਥੋੜਾ ਲੱਗ ਸਕਦਾ, ਉਹ ਤਾਂ ਕੰਮ ਬਹੁਤ ਵੱਡਾ। ਸੋ ਜੇ ਕੋਈ ਵੀਰ ਭਰਾ ਬਾਹਰਲਿਆਂ ਦੇਸ਼ਾਂ ਵਿੱਚ ਮੇਰੀ ਆਵਾਜ਼ ਸੁਣਦੇ ਹੈ, ਕੋਈ ਵੀ ਜੀ ਕਰਦਾ ਜਿਨ੍ਹਾਂ ਦਾ ਵੀ ਹਾਂ ਆਪਾਂ ਇਹ ਕੰਮ ਕਰ ਸਕਦੇ ਹਾਂ, ਤੇ ਉਹ ਜ਼ਰੂਰ ਸੰਪਰਕ ਕਰਕੇ ਇਹ ਸੇਵਾ ਕਰ ਸਕਦੇ ਆ। ਸਾਰਿਆਂ ਦਾ ਧੰਨਵਾਦ। ਗੱਜ ਕੇ ਹੁਣ ਪੜੋ ਗੁਰੂ ਸਤੋਤਰ, ਫਿਰ ਅਰਦਾਸ, ਫਿਰ ਹੁਕਮਨਾਮੇ ਸੁਣੀਏ, ਫਿਰ ਆਪ ਲੰਗਰ ਵਿੱਚ ਬੈਠੋ ਤੇ ਪ੍ਰਸ਼ਾਦ ਪਾਣੀ ਛਕ ਕੇ ਫਿਰ ਕਰੋ ਕਰੀ ਚੱਲ ਪਾਇਓ। ਕੋਈ ਰਸਨਾ ਵਾਂਝੀ ਨਾ ਰਵੇ, ਜਿਹੜੇ ਹੁਣ ਤੱਕ ਨਹੀਂ ਬੋਲੇ ਸਾਰੇ ਗੱਜ ਕੇ ਬੋਲਿਓ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ। ਬੋਲਿਆ ਕਰੋ ਗੱਜ ਕੇ, ਧੰਨ ਹੈ, ਧੰਨ ਹੈ। ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ। ਸਾਰੀਆਂ ਭੈਣਾਂ ਪੜੋ, ਧੰਨ ਹੈ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਬੋਲੋ ਗੱਜ ਕੇ, ਪੜੋ ਪੜੋ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ। ਪੜੋ ਬਈ, ਧੰਨ ਹੈ, ਧੰਨ ਹੈ, ਗੁਰੂ ਰਾਮਦਾਸ ਸਾਹਿਬ, ਧੰਨ ਹੈ। ਗੱਜ ਕੇ, ਓ ਜੀ ਧੰਨ ਹੈ, ਵਾਹ ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ। ਬੋਲਿਓ ਬਈ,
ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ।
ਭੈਣਾਂ ਸਾਰੀਆਂ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ, ਧੰਨ ਹੈ,
ਧੰਨ ਹੈ।
ਭੈਣਾਂ, ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਸ੍ਰੀ ਹਰਿ ਰਾਇ ਸਾਹਿਬ, ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ।
ਬੋਲੋ
ਸ੍ਰੀ ਹਰਿ ਰਾਇ ਸਾਹਿਬ, ਧੰਨ ਹੈ,
ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ। ਪੜੋ,
ਧੰਨ ਹੈ, ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ,
ਧੰਨ ਹੈ ਸ੍ਰੀ ਹਰਿ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ। ਗੱਜ ਕੇ, ਭੈਣਾਂ ਬੋਲੋ, ਤੇਗ ਬਹਾਦਰ ਸਾਹਿਬ, ਮੇਰੇ ਬਾਜਾਂ ਵਾਲੇ, ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ ਬਾਜਾਂ ਵਾਲੇ,
ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ,
ਬਾਜਾਂ ਵਾਲੇ ਓ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਤੇਰਾ ਪੰਥ ਖਾਲਸਾ ਤਨ ਹੈ ਗੁਰਾਂ ਦੀ ਸਾਧ ਸੰਗਤ ਜੀ ਤਨ ਹੈ ਖਾਲਸਾ ਸਾਰੀਆਂ ਭੈਣਾਂ ਬੋਲ ਪੰਥ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਤਨਾਮ ਸ੍ਰੀ ਵਾਹਿਗੁਰੂ
ਭੈਣਾਂ ਸਾਰੀਆਂ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ
ਵਾਹਿਗੁਰੂ 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 ਬੋਲ
ਬੋਲਿਆ ਕਰੋ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿ ਗੱਜ ਕੇ
ਭੈਣਾਂ ਸਾਰੀਆਂ
ਵਾਹਿਗੁਰੂ ਧੰਨ ਵਾਹਿਗੁਰੂ ਜੀ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਸਾਰੀਆਂ ਭੈਣਾਂ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਬੋਲ ਪਿਆਰਿਆ
ਸਾਰੀਆਂ ਭੈਣ
ਆਪਦੀ ਚੜ੍ਹਦੀ ਕਲਾ ਹੋਵੇ ਤੇਰੇ ਨਾਮ ਦੀ ਚੜ੍ਹਦੀ ਕਲਾ ਹੋਏ ਤੇਰੇ ਨਾਮ ਦੀ
ਗੱਜ ਕੇ ਗੱਜ ਕੇ
ਤੇਰੇ ਨਾਮ ਦੀ ਚੜ੍ਹਦੀ ਕਲਾ ਹੋਏ
ਤੇਰੇ ਨਾਮ ਦੀ ਚੜ੍ਹਦੀ ਭੈਣਾਂ ਸਾਰੀਆਂ
ਤੇਰੇ ਪਾਣੇ ਸਰਬੱਤ ਦਾ ਭਲਾ ਹੋਏ ਤੇਰੇ ਪਾਣੇ ਸਰਬੱਤ ਦਾ ਭਲਾ ਹੋਵੇ ਤੇਰੇ ਪਾਣੇ
ਗੱਜ ਕੇ ਸਿੰਘੋ
ਭਲਾ ਹੋਵੇ
ਤੇਰੇ
ਪਾਣੇ ਸਰਬੱਤ ਦਾ ਭਲਾ
ਭੈਣਾਂ ਸਾਰੇ
ਤੇਰੇ ਪਾਣੇ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ
ਦੇਵ ਸੁਰਾਗ
ਗੱਜ ਕੇ
ਚੰਗਿਆਈਆਂ
ਕਰਮੀਆਂ ਪੋ ਜਿੰਨੀ ਨਾਮ ਤੇ ਆਇਆ ਗਏ ਸਖਤ ਕਾਲ
ਮੁਖ
ਕੇਤੀ ਸੁਣਦੀ
ਆਇਆ ਵੇ ਮਸਕ
ਵਾਹਿਗੁਰੂ ਜੀ ਕਾ ਖਾਲਸਾ ਬੋਲ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਫਤਿਹ ਅਰਦਾਸ ਹਵਾਰੀ
ਨਾਨਕ ਸਭ ਤੇਰੀ ਵਡਿਆਈ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਬਜਾਏ ਤੇ ਬਹਾਦਰ ਸਿਮਰਿਆ ਕਰਨਾ ਦਿਆ ਵੈ ਧਾਏ ਸਭਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦਿੱਖ ਚਲਾਈ ਤੇ ਗਵਾਹੀ ਦੇਖਣ ਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਕਟਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰੱਖਿਆ ਰਿਆਈ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹਫ਼ਤਾ ਵਾਰੀ ਸਮਾਗਮ ਵਿੱਚ ਅੱਜ ਤੀਸਰੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਮਤ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਹੋਇਆ ਸਤਿਗੁਰ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਜਗਜੀਤ ਸਿੰਘ ਕਨੇਡਾ ਨਿਵਾਸੀ ਪਰਿਵਾਰ ਵੱਲੋਂ ਲੰਗਰ ਵਿੱਚ ਯੋਗਦਾਨ ਪਾਇਆ ਸਤਿਗੁਰੂ ਜੀ ਕਿਰਪਾ ਕਰਨੀ ਸੇਵਕ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਬੀਬੀ ਸੁਰਿੰਦਰ ਕੌਰ ਮੁੰਡੀ ਅਮੈਰੀਕਾ ਨਿਵਾਸੀ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗਗਨਦੀਪ ਕੌਰ ਹਰਵਿੰਦਰ ਸਿੰਘ ਪ੍ਰਦੀਪ ਸਿੰਘ ਅਮਰਜੀਤ ਸਿੰਘ ਮਨਜੋਤ ਸਿੰਘ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਚੜ੍ਹਦੀਆਂ ਕਲਾ ਬਖਸ਼ਣੀਆਂ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ
तुम्हारी शरण तुम्हारी आसा तुम ही सजन सुहेले रखो रखनहार दयाला नानक करके बोले वाहिगुरु जी सलो बसंत स्वर्ग लोके जितते पृथ्वी नव खंडने बिसरंत हर गोपाल है नानक ते प्राणी उदयान परमने कौतुक कोड तमाशिया चेतना वसना नानक कोड़ी नरक बराबरे उजड़ सोई था पौड़ी महापयान उदयान नगर कर मानिया झूठ समगरी पेख सच कर जाने काम क्रोध अहंकार फिरे दीवाने सिर लगा जम डंड ता पछताने बिन पूरे गुरदे फिरे शैताने बिन पूरे गुरदे फिरे शैताने
वाहिगुरु जी का खालसा वाहिगुरु जी की फतेह
वाहिगुरु जी का खालसा वाहिगुरु जी की फतेह सो भैणा नूं बेनती है कि गेट तो कड़ा प्रसाद प्राप्त करो उस तो बाद सारे सिंह कड़ा प्रसाद लेके सो लंगर हाल विच बैठ के